ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਾਰੀਆ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੇ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬੜਾਈ। ਜਬ ਜਾਰੀਆ ਤਬ ਹੋਏ ਭਸਮ ਤਨ, ਰਹਾ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬੜਾਈ। ਕਾਹੇ ਪਹੀਆ ਫਿਰ ਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਰਹਾਉ ਜਿਉ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲੇਹੋ ਕਰੀਆ, ਭੂਤ ਰਹਿਣ ਕਿਉਂ ਦੀਆ। ਦਿਓਹਰੀ ਲਓ ਬਰੀ ਨਾਰ ਸੰਗ ਭਈ, ਆਗਾ ਸਜਨ ਸੋਹੇਲਾ, ਮਰ ਘਟ ਲਓ ਸਭ ਲੋਕ ਕੁਟੰਬ ਭਇਓ, ਆਗਾ ਹੰਸ ਅਕੇਲਾ, ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਪਰੇ ਕਾਲ ਗ੍ਰਾਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਪਰੇ ਕਾਲ ਗ੍ਰਾਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀਓ, ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਬਣੀ ਹੋਈ ਮਰਿਆਦਾ ਅਨੁਸਾਰ ਜੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਹੁਕਮ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕੇ ਰਲ ਮਿਲ ਕੇ ਕਰਨ ਦਾ ਇਸ ਭਾਗ ਪ੍ਰਾਪਤ ਹੋਇਆ। ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਉਹ ਮੁਬਾਰਕ ਹੁਕਮ ਸਰਵਣ ਕੀਤਾ। ਅੱਜ ਦਾ ਇਹ ਮੁਬਾਰਕ ਹੁਕਮ ਜੋ ਹੈ, ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਹੋਇਆ, ਸੋਰਠ ਰਾਗ ਅੰਦਰ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 654 ਤੇ ਸਵਾਇਮਾਨ ਹੈ। ਇਸ ਮੁਬਾਰਕ ਹੁਕਮ ਦੀ ਜੋ ਰਹਾਓ ਦੀ ਪੰਕਤੀ ਹੈ, ਉਹਦੇ ਵਿੱਚ ਕਬੀਰ ਜੀ ਬਖਸ਼ਿਸ਼ ਪੈ ਕਰਦੇ ਨੇ ਜੋ ਕਿ ਸਾਰੇ ਹੀ ਸ਼ਬਦ ਦਾ ਮੂਲ ਭਾਵ ਹੈ, ਸੈਂਟਰਲ ਆਈਡੀਆ ਹੈ। ਉਸ ਅੰਦਰ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਿ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਕਹਿੰਦੇ ਨੇ ਹੇ ਭਾਈ ਤੂੰ ਕਿੱਥੇ ਫੁੱਲਿਆ ਫਿਰਦੈ, ਕਿੱਥੇ ਤੂੰ ਹੰਕਾਰ ਵਿੱਚ ਤੁਰਿਆ ਫਿਰਦੈ। ਕਿਉਂਕਿ ਜਿਹੜਾ ਬੰਦਾ ਸਾਡੀ ਹਾਲਤ ਨੂੰ ਜਾਣਦਾ ਹੋਵੇ ਨਾ ਜੀ, ਅਤੇ ਉਹਦੇ ਸਾਹਮਣੇ ਜਾ ਕੇ ਜਦੋਂ ਅਸੀਂ ਡੀਂਗਾਂ ਮਾਰਨੀਆਂ ਸ਼ੁਰੂ ਕਰਾਂਗੇ ਤਾਂ ਉਹ ਕਹਿੰਦਾ ਕਿ ਨਹੀਂ ਤੂੰ ਬਹਿ ਜਾ ਆਰਾਮ ਨਾਲ, ਮੈਂ ਤੈਨੂੰ ਜਾਣਨਾ, ਤੂੰ ਆਪਣਾ ਉਹ ਸਮਾਂ ਚੇਤੇ ਕਰ ਜਦੋਂ ਤੇਰੇ ਕੋਲ ਕੋਈ ਤਾਕਤ ਨਹੀਂ ਸੀ, ਕੋਈ ਹਿੰਮਤ ਨਹੀਂ ਸੀ, ਅਤੇ ਬੰਦਿਆ ਅੱਜ ਤੇਰੇ ਕੋਲ 4 ਕੌਡੀਆਂ ਆ ਗਈਆਂ, ਤੇਰੇ ਕੋਲ ਤਾਕਤ ਆ ਗਈ, ਅਤੇ ਅੱਜ ਤੂੰ ਹਵਾ 'ਚ ਤਲਵਾਰਾਂ ਮਾਰਦਾ ਫਿਰਦਾ। ਮੈਂ ਤੇਰਾ ਪਿਛੋਕੜ ਜਾਣਨਾ, ਮੈਂ ਤੈਨੂੰ ਮੁੱਢ ਤੋਂ ਜਾਣਨਾ, ਤੂੰ ਕੀ ਹੈ। ਅਤੇ ਕਬੀਰ ਸਾਹਿਬ ਜੀ ਵੀ ਇਹ ਸਾਨੂੰ ਸਮਝਾਉਂਦਿਆਂ ਹੋਇਆਂ ਇਹ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕਿ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਜਬ 10 ਮਾਸ ਉਰਦ ਮੁਖ ਰਹਿਤਾ, 100 ਦਿਨ ਕੈਸੇ ਭੁੱਲਿਆ। ਕਹਿੰਦੇ ਨੇ ਅੱਜ ਤੇ ਤੂੰ ਬੜੀਆਂ ਗੱਲਾਂ ਮਾਰਨਾ, ਪਰ ਤੂੰ ਉਹ ਦਿਨ ਚੇਤੇ ਕਰ ਜਦੋਂ ਤੂੰ ਮਾਂ ਦੇ ਉਦਰ ਵਿੱਚ ਉਲਟਾ ਸੈ, 10 ਮਹੀਨੇ ਤੂੰ ਮਾਂ ਦੇ ਉਰਦ ਵਿੱਚ ਰਿਹਾ, ਉਸ ਦਿਨ ਤੈਨੂੰ ਕੋਈ ਆਪਣੇ ਆਪ ਦੀ ਵੀ ਖਬਰ ਨਹੀਂ ਸੀ, ਪਰ ਉਸ ਦਿਨ ਜਿਸ ਪਰਿਪੂਰਨ ਪਰਮਾਤਮਾ ਨੇ ਤੇਰੀ ਸਹਾਇਤਾ ਕੀਤੀ, ਉਸ ਮਾਲਕ ਨੂੰ ਤੂੰ ਭੁੱਲ ਗਿਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਤੇਰਾ ਜਨਮ ਹੋਇਆ ਤੇ ਹੁੰਦਿਆਂ ਸਾਰੀ ਤੂੰ ਦੁਨੀਆਂ ਦੇ ਨਾਲ ਚਿੱਤ ਜੋੜ ਲਿਆ, ਭੈਣਾਂ ਭਰਾਵਾਂ ਨਾਲ ਤੇਰਾ ਚਿੱਤ ਜੁੜ ਗਿਆ, ਤੇ ਜਿਸ ਨੇ ਤੇਰੀ ਇੰਨੀ ਸਹਾਇਤਾ ਕੀਤੀ ਉਸ ਮਾਲਕ ਨੂੰ ਤੂੰ ਭੁਲਾ ਹੀ ਦਿੱਤਾ, ਤੈਨੂੰ ਦਾਤਾਂ ਚੰਗੀਆਂ ਲੱਗਣ ਲੱਗ ਪਈਆਂ, ਪਰ ਤੈਨੂੰ ਦਾਤਾ ਕਦੇ ਚੇਤੇ ਹੀ ਨਹੀਂ ਆਇਆ। ਜਿਸ ਮਾਲਕ ਨੇ ਤੇਰੀ ਇੰਨੀ ਸਹਾਇਤਾ ਕੀਤੀ, ਤੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੈ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੋ ਅਗਨ ਮੈਂ ਆਹਾਰ ਪਹੁੰਚਾਵੇ। ਦੇਖੋ ਮਾਸ ਦਾ ਟੁਕੜਾ, ਉਹਨੂੰ ਥੋੜੀ ਦੇਰ ਤੁਸੀਂ ਅੱਗ ਵਿੱਚ ਰੱਖੋ ਤੇ ਉਹ ਸੜ ਕੇ ਸਵਾਹ ਹੋ ਜਾਂਦਾ ਹੈ, ਪਰ ਐਸੀ ਜਠਰ ਅਗਨੀ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਨੇ ਤੇਰੀ ਰੱਖਿਆ ਕੀਤੀ। ਪ੍ਰਤਪਾਲ ਮਾਤਾ ਉਧਰ ਰੱਖੈ ਲਗਨ ਦੇਤ ਨਾ ਸੇਕ, ਕਹਿੰਦੇ ਨੇ ਪਰਮਾਤਮਾ ਨੇ ਤੈਨੂੰ ਸੇਕ ਵੀ ਨਾ ਲੱਗਣ ਦਿੱਤਾ, ਪਰ ਅੱਜ ਤੂੰ ਭੁੱਲ ਗਿਆ, ਤੇਰੀ ਇੱਥੇ ਵੀ ਸਹਾਇਤਾ ਉਹਨੇ ਹੀ ਕਰਨੀ ਹੈ। ਸੋਈ ਸਵਾਮੀ ਇਹਾਂ ਰਾਖੈ ਬੁੱਝੋ ਬੁੱਧ ਵਿਵੇਕ। ਕਹਿੰਦੇ ਨੇ ਪਿਆਰਿਆ, ਜਿਨ੍ਹੇ ਤੇਰੀ ਮਾਤਾ ਦੇ ਉਧਰ ਵਿੱਚ ਰੱਖਿਆ ਕੀਤੀ ਸੀ ਨਾ, ਇਸ ਸੰਸਾਰ ਵਿੱਚ ਵੀ ਤੇਰੀ ਰੱਖਿਆ ਉਹਨੇ ਹੀ ਕਰਨੀ, ਉਹਦੇ ਤੋਂ ਬਿਨਾਂ ਕੋਈ ਹੋਰ ਦੂਜਾ ਕਰ ਵੀ ਨਹੀਂ ਹੋ ਸਕਦਾ, ਉਸੇ ਨੇ ਤੇਰੀ ਰੱਖਿਆ ਕਰਨੀ ਹੈ। ਪਰ ਤੂੰ ਉਹਦੇ ਤੇ ਭਰੋਸਾ ਕਰ, ਯਕੀਨ ਕਰ। ਪਰ ਮਨੁੱਖ ਨੂੰ ਆਪਣੀ ਤਾਕਤ ਦਾ ਮਾਣ, ਮਾਇਆ ਦਾ ਮਾਣ, ਰਿਸ਼ਤੇਦਾਰਾਂ ਦਾ ਮਾਣ, ਭੈਣ ਭਰਾਵਾਂ ਦਾ ਮਾਣ, ਇਹ ਭੁੱਲ ਗਿਆ ਕਿ ਉਹ ਪਰਿਪੂਰਨ ਪਰਮਾਤਮਾ ਹੀ ਸਾਰਿਆਂ ਦਾ ਰੱਖਿਅਕ ਹੈ, ਸਾਰਿਆਂ ਦੀ ਸਹਾਇਤਾ ਕਰਨ ਵਾਲਾ ਉਹ ਹੀ ਹੈ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੈ, ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਇਹ ਵਡਦਾਤਾ, ਜੋ ਅਗਨ ਮੈਂ ਆਹਾਰ ਪਹੁੰਚਾਏ। ਜਿਨ੍ਹੇ ਉਸ ਜਠਰ ਅਗਨੀ ਵਿੱਚ ਵੀ ਤੈਨੂੰ ਖੁਰਾਕ ਪਹੁੰਚਾਈ, ਕਿਉਂਕਿ ਉਦੋਂ ਤੋਂ ਉਹਦੀ ਯਾਦ ਵਿੱਚ ਜੁੜਿਆ ਸੀ। ਔਰ ਤੇਰੀ ਜਿਹੜੇ ਤੂੰ ਯਾਦ ਵਿੱਚ ਜੁੜਿਆ ਸੀ ਨਾ, ਉਹ ਯਾਦ ਦੁਆਰਾ ਹੀ ਇਹ ਖੁਰਾਕ ਜਿਹੜੀ ਹੈ ਨਾ, ਉਹ ਮਾਲਕ ਪਹੁੰਚਾਉਂਦਾ ਸੀ। ਅਸੀਂ ਪੜ੍ਹਦੇ ਹਾਂ ਕਿ ਦੇਖੋ ਕੂੰਜਾਂ ਸਾਇਬੇਰੀਆ ਤੋਂ ਆਉਂਦੀਆਂ ਨੇ, ਬਰਫ ਪੈ ਗਈ, ਕੋਈ ਖੁਰਾਕ ਦਾ ਇੰਤਜ਼ਾਮ ਨਹੀਂ, ਉੱਥੋਂ ਛੱਡ ਕੇ ਇਸ ਹਿੰਦੁਸਤਾਨ ਦੀ ਧਰਤੀ 'ਤੇ ਆਈਆਂ। ਇਹਨਾਂ ਦਿਨਾਂ ਵਿੱਚ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਨੇ ਨਾ, ਉਹਨਾਂ ਨੂੰ ਪਿੱਛੇ ਛੱਡ ਕੇ ਆਈਆਂ। ਹੁਣ ਜਿੱਥੇ ਵੱਡਿਆਂ ਨੂੰ ਖੁਰਾਕ ਨਹੀਂ ਮਿਲਦੀ, ਉੱਥੇ ਛੋਟਿਆਂ ਨੂੰ ਕਿਵੇਂ ਮਿਲੇਗੀ? ਆਪਣੇ ਬੱਚਿਆਂ ਨੂੰ ਛੱਡ ਕੇ ਪਿੱਛੇ ਤੇ ਆਪ ਆ ਗਈਆਂ ਹਿੰਦੁਸਤਾਨ ਦੀ ਧਰਤੀ 'ਤੇ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਡੈ ਉਡਾਵੈ ਸਹਿ ਕੋਸਾਂ, ਸਹਿ ਕੋਆਂ ਦੂਰ ਆ ਗਈਆਂ, ਤਿਸ ਪਾਛੇ ਬਚਰੇ ਛਰਿਆ। ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਈਆਂ। ਤਿੰਨ ਕਵਣ ਖਿਲਾਵੈ ਕਵਣ ਚਗਾਵੈ, ਮਨ ਮੈਂ ਸਿਮਰਨ ਕਰਿਆ। ਕਹਿੰਦੇ ਨੇ ਉਹ ਜਿਹੜੀ ਯਾਦ ਸੀ ਨਾ, ਯਾਦ ਹੀ ਆਹਾਰ ਬਣ ਗਈ। ਇੱਕ ਦਾਣਾ ਚੁਗਦੀ ਏ ਤੇ ਬੱਚਿਆਂ ਨੂੰ ਯਾਦ ਕਰਦੀ ਏ, ਚੁਗੈ ਚਿਤਾਰੈ ਭੀ ਚੁਗੈ ਚੁਗ ਚੁਗ ਚਿਤਾਰੈ, ਜੈਸੇ ਬਛਰੇ ਕੂੰਜ ਮਨ ਮਾਇਆ ਮਮਤਾਰੇ। ਕਹਿੰਦੇ ਨੇ ਹੇ ਪਿਆਰਿਆ, ਜਿਵੇਂ ਉਹਨਾਂ ਜੀਵਾਂ ਦਾ ਆਹਾਰ ਯਾਦ ਦੁਆਰਾ ਪਹੁੰਚਦਾ, ਤੇ ਤੂੰ ਵੀ ਉਸ ਮਾਲਕ ਨੂੰ ਚੇਤੇ ਕਰ ਜਿਹੜਾ ਤੈਨੂੰ ਮਾਤਾ ਦੇ ਉਧਰ ਵਿੱਚ ਤੇਰੀ ਰੱਖਿਆ ਕਰਦਾ ਰਿਹਾ। ਤੂੰ ਇਸ ਸਰੀਰ ਦਾ ਮਾਣ ਨਾ ਕਰੀ, ਇਹ ਸਰੀਰ ਤੇ ਅੱਜ ਹੈ, ਕੱਲ ਇਹਨੇ ਨਹੀਂ ਆਉਣਾ, ਮਿਟ ਜਾਏਗਾ। ਕਬੀਰ ਸਾਹਿਬ ਜੀ ਦਾ ਅਸੀਂ ਪਾਵਨ ਬਚਨ ਪੜ੍ਹਦੇ ਹਾਂ। ਕਬੀਰ ਸਾਹਿਬ ਜੀ ਕਹਿੰਦੇ ਨੇ, ਹਾਡ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਕਾਸ, ਇਹ ਤਾਂ ਨਜ਼ਰਤਾ ਦੇਖ ਕੇ ਪਇਓ ਕਬੀਰ ਉਦਾਸ। ਇਹ ਜਿਹੜਾ ਸਰੀਰ ਹੈ ਨਾ, ਇਹ ਹੱਡੀਆਂ ਇਸ ਤਰ੍ਹਾਂ ਸੜ ਜਾਣੀਆਂ ਜਿਵੇਂ ਲੱਕੜਾਂ ਸੜਦੀਆਂ ਨੇ ਜਦੋਂ ਸੰਸਕਾਰ ਹੁੰਦਾ ਹੈ। ਕੇਸਾਂ ਨੂੰ ਅੱਗ ਇਸ ਤਰ੍ਹਾਂ ਫੜਦੀ ਹੈ ਜਿਵੇਂ ਘਾਹ ਦਾ ਪੂਲਾ ਸੜ ਜਾਂਦਾ। ਕਹਿਣ ਲੱਗੇ ਪਿਆਰਿਆ, ਉਸ ਮਾਲਕ ਨੂੰ ਚੇਤੇ ਕਰ। ਦੇਖੋ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ 'ਤੇ 18 ਸਾਲ ਉਹਨਾਂ ਨੇ ਖੇਤੀ ਕੀਤੀ ਹੈ। ਦੀਵਾਨ ਸੱਜਦਾ ਰੋਜ਼, ਅਤੇ ਉਸ ਦੀਵਾਨ ਦੇ ਵਿੱਚ ਇੱਕ 10 ਕੁ ਸਾਲ ਦਾ ਬੱਚਾ, ਉਹ ਆ ਕੇ ਅਤੇ ਹੱਥ ਜੋੜ ਕੇ ਪਹਿਲਾਂ ਤਾਂ ਮੱਥਾ ਟੇਕਦਾ, ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਮਸਤਕ ਰੱਖਦਾ ਅਤੇ ਫਿਰ ਖੜਾ ਹੋ ਜਾਂਦਾ। ਜਿੰਨੀ ਦੇਰ ਦੀਵਾਨ ਚੱਲਦਾ ਉਹ ਖੜਾ ਹੋ ਕੇ ਬਾਣੀ ਸੁਣਦਾ, ਅੱਖਾਂ ਦੇ ਵਿੱਚੋਂ ਹੰਝੂ ਵਹਿੰਦੇ ਰਹਿੰਦੇ ਨੇ। ਤੇ ਇੱਕ ਦਿਨ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਇਸ ਬੱਚੇ ਨੂੰ ਲੈ ਕੇ ਆਓ, ਇਹ ਆਉਂਦਾ ਰੋਜ਼ ਮੱਥਾ ਟੇਕਦਾ ਤੇ ਹੱਥ ਜੋੜ ਕੇ ਖੜਾ ਹੋ ਕੇ ਅੱਖਾਂ ਵਿੱਚੋਂ ਹੰਝੂ ਕੇਰਦਾ ਰਹਿੰਦਾ, ਇਹਦਾ ਕੀ ਦੁੱਖ ਹੈ, ਲਿਆਓ ਇਸ ਨੂੰ ਪੁੱਛੀਏ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਸੀ, ਕਹਿਣ ਲੱਗੇ ਬੇਟਾ ਤੂੰ ਹੱਥ ਜੋੜ ਕੇ ਖੜਾ ਹੋਇਆ ਰਹਿੰਦਾ, ਤੂੰ ਮੱਥਾ ਟੇਕ ਕੇ ਬੈਠਦਾ ਕਿਉਂ ਨਹੀਂ? ਤੇ ਉਸ ਬੱਚੇ ਦੀਆਂ ਅੱਖਾਂ ਵਿੱਚ ਹੰਝੂ। ਕਹਿਣ ਲੱਗਾ ਪਾਤਸ਼ਾਹ, ਜਿਹਨੂੰ ਮੌਤ ਨਜ਼ਰ ਆਉਂਦੀ ਹੋਵੇ ਨਾ ਪਾਤਸ਼ਾਹ, ਉਹ ਕਦੇ ਟਿਕ ਕੇ ਬੈਠ ਨਹੀਂ ਹੋ ਸਕਦਾ। ਜਿਹਨੂੰ ਆਪਣਾ ਅੰਤ ਦਿਸਦਾ ਹੋਵੇ ਉਹ ਕਦੇ ਨਹੀਂ ਬੈਠ ਸਕਦਾ। ਤੇ ਪੁੱਛਿਆ, ਬੇਟਾ ਤੇਰੀ ਉਮਰ ਕਿੰਨੀ ਹੈ? ਕਹਿਣ ਲੱਗੇ ਜੀ 10 ਸਾਲ, 10 ਵਰ੍ਹਿਆਂ ਦੀ ਉਮਰ ਹੈ। ਤੇ ਬੇਟਾ ਤੈਨੂੰ ਇੰਨੀ ਛੋਟੀ ਉਮਰ ਵਿੱਚ ਮੌਤ ਦਾ ਇੰਨਾ ਭੈ ਕਿਉਂ? ਕਹਿਣ ਲੱਗੇ ਮਹਾਰਾਜ, ਇੱਕ ਦਿਨ ਮੇਰੀ ਮਾਂ ਨੇ ਮੈਨੂੰ ਕਿਹਾ ਸੀ, ਵੇ ਤਾਰੂ ਮੈਂ ਆਟਾ ਪਈ ਗੁੰਨਣੀ ਆ, ਤੂੰ ਚੁੱਲ੍ਹੇ ਵਿੱਚ ਅੱਗ ਬਾਲ ਦੇ, ਜਦੋਂ ਤਵੀ ਗਰਮ ਹੋ ਜਾਏਗੀ ਤੇ ਮੈਂ ਫਿਰ ਤੈਨੂੰ ਪ੍ਰਸ਼ਾਦੇ ਪਕਾ ਕੇ ਦਿਆਂਗੀ। ਕਹਿਣ ਲੱਗੇ ਮਹਾਰਾਜ, ਮੈਂ ਵੱਡੀਆਂ ਵੱਡੀਆਂ ਲੱਕੜਾਂ ਲਿਆਇਆ, ਲਿਆ ਕੇ ਚੁੱਲ੍ਹੇ ਵਿੱਚ ਰੱਖੀਆਂ, ਕਾਫੀ ਦੇਰ ਮੈਂ ਅੱਗ ਬਾਲਦਾ ਰਿਹਾ ਪਰ ਮੇਰੇ ਕੋਲੋਂ ਉਹ ਅੱਗ ਬਲ ਨਾ ਸਕੀ। ਜਦੋਂ ਮਾਂ ਬਾਹਰ ਆਈ ਤੇ ਉਹਨੇ ਆ ਕੇ ਪੁੱਛਿਆ, ਕਹਿਣ ਲੱਗੇ ਬੇਟਾ ਤੈਨੂੰ ਤਾਂ ਮੈਂ ਅੱਗ ਜਲਾਉਣ ਵਾਸਤੇ ਕਿਹਾ ਸੀ, ਪਰ ਤੂੰ ਅੱਗ ਬਾਲੀ ਕਿਉਂ ਨਹੀਂ? ਕਹਿਣ ਲੱਗਾ, ਮਾਂ ਮੈਂ ਤੇ ਬੜਾ ਹੀ ਯਤਨ ਕੀਤਾ ਪਰ ਮੇਰੇ ਕੋਲੋਂ ਅੱਗ ਨਹੀਂ ਬਲੀ। ਉਸ ਮਾਂ ਨੇ ਵੇਖਿਆ ਤੇ ਕਹਿਣ ਲੱਗੇ, ਬੇਟਾ ਵੱਡੀਆਂ ਲੱਕੜਾਂ ਨੂੰ ਕਦੇ ਅੱਗ ਨਹੀਂ ਲੱਗਦੀ। ਪੁੱਛਿਆ, ਫਿਰ ਕੀ ਕਰਾਂ? ਕਹਿਣ ਲੱਗੇ, ਪਹਿਲਾਂ ਛੋਟੀਆਂ ਛੋਟੀਆਂ ਲੱਕੜਾਂ ਲੈ ਕੇ ਆ, ਛੋਟੇ ਪੱਤੇ ਲੈ ਕੇ ਆ, ਉਹਨਾਂ ਨੂੰ ਅੱਗ ਲੱਗੇਗੀ, ਉਹਨਾਂ ਤੋਂ ਵੱਡੀਆਂ ਲੱਕੜਾਂ ਨੂੰ ਵੀ ਅੱਗ ਲੱਗ ਜਾਏਗੀ। ਕਹਿੰਦੇ ਨੇ ਜਦੋਂ ਮੈਂ ਅੱਗ ਲਾਈ ਤੇ ਮੇਰੇ ਮਨ ਵਿੱਚ ਆਇਆ ਕਿ ਮਨਾ, ਇਹ ਅੱਗ ਵੱਡੀਆਂ ਲੱਕੜਾਂ ਨੂੰ ਪਹਿਲਾਂ ਨਹੀਂ ਪੈਂਦੀ, ਇਹ ਛੋਟੀਆਂ ਨੂੰ ਸਾੜ ਕੇ ਸਵਾਹ ਕਰਦੀ ਏ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗਦੀ ਏ। ਇਹ ਮੌਤ ਪਤਾ ਨਹੀਂ, ਇਹ ਵੱਡੇ ਨੂੰ ਪਹਿਲਾਂ ਨਹੀਂ ਜਲਾਉਂਦੀ, ਹੋ ਸਕਦਾ ਇਹ ਛੋਟੇ ਨੂੰ ਪਹਿਲਾਂ ਜਲਾ ਕੇ ਰਾਖ ਕਰ ਦੇਵੇ। ਮਹਾਰਾਜ ਮੇਰੇ ਅੰਦਰ ਮੌਤ ਦਾ ਭੈ ਬੈਠ ਗਿਆ ਤੇ ਮੇਰੇ ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਇਆ, ਗੁਰੂ ਸਵਾਰਿਓ ਅਸਲ ਵਿੱਚ ਜਦੋਂ ਮਨੁੱਖ ਨੂੰ ਆਪਣਾ ਅੰਤ ਯਾਦ ਆਉਣ ਲੱਗ ਪੈਂਦਾ ਨਾ, ਉਦੋਂ ਉਹਨੂੰ ਕਦੇ ਫਿਰ ਬੇਅੰਤ ਨਹੀਂ ਭੁੱਲਦਾ, ਉਦੋਂ ਉਹਦੀ ਸਾਂਝ ਬੇਅੰਤ ਦੇ ਨਾਲ ਬਣਦੀ ਹੈ। ਤੇ ਅੱਜ ਦੇ ਇਸ ਮੁਬਾਰਕ ਸ਼ਬਦ ਅੰਦਰ ਵੀ ਕਬੀਰ ਸਾਹਿਬ ਜੀ ਸਾਨੂੰ ਇਹ ਪ੍ਰੇਰਣਾ ਪੈ ਕਰਦੇ ਨੇ। ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਨ, ਰਹਿ ਕਿਰਮ ਦਾਲ ਖਾਈ।
ਕਬੀਰ ਸਾਹਿਬ ਜੀ ਇੱਥੇ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਪਿਆਰਿਆ ਇਹ ਜਿਸ ਤਨ ਦਾ ਤੂੰ ਬੜਾ ਮਾਣ ਪਿਆ ਕਰਨਾ ਨਾ, ਜਦੋਂ ਸਵਾਸਾਂ ਦੀ ਡੋਰੀ ਟੁੱਟ ਗਈ ਇਸ ਤਨ ਨੇ ਮਿੱਟੀ ਹੋ ਜਾਣਾ, ਫਿਰ ਕੀ ਕੀਤਾ ਜਾਂਦਾ? ਕੋਈ ਤੇ ਇਸ ਨੂੰ ਦਫਨਾ ਦਿੰਦਾ, ਕੋਈ ਇਸ ਨੂੰ ਜਲਾ ਦਿੰਦਾ। ਇੱਕ ਇੱਕ ਕਹਿੰਦੇ ਨੇ ਜਾ ਰਹੇ, ਇੱਕ ਦੱਬੀਏ ਇੱਕ ਨਾ ਕੁੱਤੇ ਖਾਏ। ਕਹਿੰਦੇ ਨੇ ਕੁਝ ਤੇ ਉਹ ਨੇ ਜਿਨ੍ਹਾਂ ਨੂੰ ਸਾੜ ਦਿੱਤਾ ਜਾਂਦਾ, ਇੱਕ ਦੱਜੇ ਇੱਕ ਦੱਬੀਏ, ਅੱਗ ਲਾ ਕੇ ਸਾੜ ਦਿੱਤਾ ਜਾਂਦਾ, ਕੁਝ ਦਬਾ ਦਿੰਦੇ ਨੇ ਤੇ ਕੁਛ ਉਹ ਵੀ ਹੈਣ ਜਿਹੜੇ ਬਾਹਰ ਸੁੱਟ ਦਿੰਦੇ ਨੇ ਵੀ ਆਪੇ ਕਾਂ ਕੁੱਤੇ ਖਾ ਲੈਣਗੇ। ਇੱਕ ਪਾਣੀ ਵਿੱਚੋਂ ਸੱਟੀਏ, ਇੱਕ ਪੀ ਫਿਰ ਹੱਸਣ ਪਾਏ, ਕੁਝ ਐਸੇ ਨੇ ਜਿਹੜੇ ਖੂਹ ਤੇ ਸੁੱਟ ਦਿੰਦੇ ਨੇ। ਤੋ ਖੈਰ ਜਦੋਂ ਇਸ ਤਨ ਵਿੱਚੋਂ ਸਵਾਸਾਂ ਦੀ ਡੋਰੀ ਟੁੱਟ ਗਈ ਨਾ, ਤੇ ਕਬੀਰ ਸਾਹਿਬ ਜੀ ਸਮਝਾਉਣਾ ਪੈ ਕਰਦੇ ਨੇ, ਕਹਿੰਦੇ ਨੇ ਉਦੋਂ ਜਬ ਜਰੀਏ ਤਬ ਹੋਏ ਭਸਮ ਤਨ। ਕਹਿੰਦੇ ਨੇ ਉਦੋਂ ਇਸ ਤਨ ਨੂੰ ਜਦੋਂ ਅੱਗ ਲੱਗ ਗਈ ਤੇ ਇਹਨੇ ਸੜ ਕੇ ਸਵਾਹ ਹੋ ਜਾਣਾ, ਤੇ ਜਿਨ੍ਹਾਂ ਦਾ ਦਫਨਾ ਦਿੱਤਾ ਜਾਂਦਾ ਰਹਿੰਦਾ ਉਹਨਾਂ ਦਾ ਵੀ ਨਹੀਂ ਜੇ ਤਨ, ਫਿਰ ਉਹ ਕੀ ਕਰਦੇ ਨੇ ਰਹਿ ਕਿਰਮ ਦਲ ਖਾਏ, ਕਹਿੰਦੇ ਨੇ ਉਹਨਾਂ ਨੂੰ ਫਿਰ ਸਰੀਰ ਦੇ ਵਿੱਚੋਂ ਹੀ ਕਿਰਮ ਪੈਦਾ ਹੋ ਜਾਂਦੇ ਨੇ ਜਿਹੜੇ ਇਸ ਤਨ ਨੂੰ ਉਹ ਖਤਮ ਕਰਕੇ ਰੱਖ ਦਿੰਦੇ ਨੇ। ਕਿਰਮ ਉਸ ਤਨ ਨੂੰ ਖਤਮ ਕਰ ਦਿੰਦੇ ਨੇ, ਪਰ ਜਿਸ ਤਨ ਦਾ ਕਹਿੰਦੇ ਨੇ ਤੂੰ ਮਾਣ ਕਰਨਾ, ਇਹ ਤਨ ਤੇਰਾ ਕਦੇ ਵੀ ਸਦੀਵੀ ਨਹੀਂ ਰਹਿਣਾ ਹੈ।
ਕਾਚੀ ਗਾਗਰ ਨੀਰ ਪਰਤ ਹੈ, ਇਹਾ ਤਨ ਕੀ ਇਹਾ ਬਡਾਈ।
ਕਹਿੰਦੇ ਨੇ ਇਸ ਤਨ ਦੀ ਇਹੋ ਹੀ ਅਵਸਥਾ ਹੈ ਕਿ ਜਿਵੇਂ ਕੱਚੇ ਭਾਂਡੇ ਦੇ ਵਿੱਚ ਪਾਣੀ ਪਾ ਦਿੱਤਾ ਜਾਏ। ਕੱਚੇ ਭਾਂਡੇ ਰੱਖੀਏ ਕਿਚਰਕ ਤਾਈ ਨੀਰ, ਕਹਿੰਦੇ ਨੇ ਕੱਚਾ ਭਾਂਡਾ ਹੋਵੇ ਅਤੇ ਉਹਦੇ ਵਿੱਚ ਪਾਣੀ ਪਾ ਦਿਓ ਅਤੇ ਉਹ ਕਿੰਨੀ ਕੁ ਦੇਰ ਤੱਕ ਰਹੇਗਾ। ਆਖਿਰਕਾਰ ਇੱਕ ਦਿਨ ਉਹ ਪਾਣੀ ਪਾਉਣ ਦੀ ਡੇਰੇ ਕੱਚੇ ਭਾਂਡੇ ਵਿੱਚ ਇਧਰੋਂ ਪਾਵਾਂਗੇ ਅਤੇ ਦੂਜੇ ਪਾਸਿਓਂ ਨਿਕਲਣਾ ਸ਼ੁਰੂ ਹੋ ਜਾਂਦਾ, ਗਲ ਕੇ ਉਹ ਭਾਂਡਾ ਜਿਹੜਾ ਖਤਮ ਹੋ ਜਾਂਦਾ। ਇੱਥੋਂ ਤੱਕ ਕਿ ਸਾਹਿਬ ਨੇ ਬਾਣੀ ਵਿੱਚ ਕਿਹਾ ਇਸ ਸਰੀਰ ਨੂੰ ਭਾਂਡੇ ਦੇ ਨਾਲ ਤੁਲਣਾ ਦਿੱਤੀ ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਕਹਿੰਦੇ ਨੇ ਨਿਸ ਕਹਿੰਦੇ ਨੇ ਰਾਤ ਨੂੰ ਅਤੇ ਦਿਨ ਕਹਿੰਦੇ ਨੇ ਪਿਆਰਿਆ, ਇਹ ਪ੍ਰਾਣੀ ਦਿਨੇ ਰਾਤ ਉਸ ਮਾਲਕ ਨੂੰ ਚੇਤੇ ਕਰ। ਪੁੱਛਿਆ ਕਿਉਂ? ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਕਹਿੰਦੇ ਨੇ ਤੇਰੀ ਉਮਰ ਇਸ ਤਰ੍ਹਾਂ ਘੱਟਦੀ ਜਾਂਦੀ ਹੈ ਜਿਵੇਂ ਟੁੱਟੇ ਘੜੇ ਵਿੱਚੋਂ ਪਾਣੀ ਦੀ ਇੱਕ ਇੱਕ ਬੂੰਦ ਨਿਕਲਦੀ ਹੈ ਨਾ, ਅਤੇ ਉਹ ਘੜਾ ਜਿਹੜਾ ਉਹ ਖਾਲੀ ਹੋ ਜਾਂਦਾ। ਕਈ ਲੋਕ ਕਹਿ ਦਿੰਦੇ ਨੇ ਜੀ ਮੌਤ ਜਿਹੜੀ ਹੈ ਨਾ ਉਹ ਅੱਗੇ ਹੈ, ਅਸਲ ਵਿੱਚ ਮੌਤ ਅੱਗੇ ਨਹੀਂ, ਮੌਤ ਤੇ ਮਨੁੱਖ ਦੇ ਨਾਲ ਹੈ। ਜਦੋਂ ਜਨਮ ਹੋਇਆ ਸੀ ਮੌਤ ਵੀ ਉਸੇ ਵੇਲੇ ਨਾਲ ਸੀ, ਜਦੋਂ ਇਹਦਾ ਜਨਮ ਹੋਇਆ ਨਾ ਅਤੇ ਇਹਦਾ ਇੱਕ ਇੱਕ ਸਵਾਸ ਜਦੋਂ ਘਟਣਾ ਸ਼ੁਰੂ ਹੋਇਆ, ਅਸਲ ਵਿੱਚ ਉਹ ਮੌਤ ਸੀ ਜਿਹੜੀ ਉਹਦੇ ਇੱਕ ਇੱਕ ਸਵਾਸ ਨੂੰ ਖਤਮ ਕਰੀ ਜਾ ਰਹੀ। ਕੋਈ ਬੰਦਾ 100 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਨਾ, ਅਤੇ ਅਸਲ 'ਚ ਤਾਂ ਸਫ਼ਰ ਉਦੋਂ ਹੀ ਘਟਣਾ ਸ਼ੁਰੂ ਹੋ ਗਿਆ ਸੀ ਜਦੋਂ ਪਹਿਲਾ ਕਦਮ ਹੀ ਇਹਨੇ ਰੱਖਿਆ ਸੀ। ਜਨਨੀ ਜਾਣਤ ਹੈ ਸੁੱਤ ਬੜਾ ਹੋਤ ਹੈ, ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ। ਇਹ ਨਹੀਂ ਸਮਝਦੀ ਕਿ ਮੇਰੇ ਮੁੰਡੇ ਦੀ ਪੁੱਤਰ ਦੀ ਉਮਰ ਤਾਂ ਦਿਨੋਂ ਦਿਨ ਘੱਟਦੀ ਜਾਂਦੀ ਹੈ, ਉਮਰ ਵੱਧਦੀ ਕੋਈ ਨਹੀਂ, ਉਮਰ ਤਾਂ ਦਿਨੋਂ ਦਿਨ ਘੱਟਦੀ ਹੈ। ਤੂੰ ਕਹਿਣ ਲੱਗੇ ਕਿ ਇਸ ਭਾਂਡੇ ਦੇ ਵਿੱਚ ਕਿੰਨਾ ਕੁ ਚਿਰ ਪਾਣੀ ਰੱਖਿਆ ਜਾ ਸਕਦਾ, ਅਤੇ ਦੂਜੀ ਬੇਨਤੀ ਇਹ ਕਰਾਂ ਕਿ ਇਸ ਸਰੀਰ ਨੂੰ ਭਾਂਡੇ ਨਾਲ, ਮਿੱਟੀ ਦੇ ਭਾਂਡੇ ਨਾਲ ਤਸ਼ਬੀਹ ਕਿਉਂ ਦਿੱਤੀ ਗਈ? ਕਿਉਂਕਿ ਵੇਖੋ ਮਨੁੱਖ ਦੇ ਕੋਲ ਜੇ ਭਾਂਡਾ ਸੋਨੇ ਦਾ ਹੋਵੇ ਨਾ ਜੀ, ਉਹਦੇ ਵਿੱਚ ਕਿਤੇ ਕਰੈਕ ਆ ਗਿਆ, ਤਰੇੜ ਆ ਗਈ ਹੈ, ਉਹਦੀ ਦੁਬਾਰਾ ਰਿਪੇਅਰ ਕੀਤੀ ਜਾ ਸਕਦੀ ਹੈ, ਉਹਨੂੰ ਦੁਬਾਰਾ ਢਾਲ ਕੇ ਵੀ ਬਣਾਇਆ ਜਾ ਸਕਦਾ। ਭਾਂਡਾ ਲੋਹੇ ਦਾ ਹੋਵੇ, ਭਾਂਡਾ ਚਾਂਦੀ ਦਾ ਹੋਵੇ, ਉਹਨੂੰ ਦੁਬਾਰਾ ਢਾਲ ਕੇ ਬਣਾਇਆ ਜਾ ਸਕਦਾ, ਉਹਦੀ ਰਿਪੇਅਰ ਕੀਤੀ ਜਾ ਸਕਦੀ ਹੈ। ਪਰ ਗੁਰੂ ਸਵਾਰਿਓ ਜੇ ਭਾਂਡਾ ਮਿੱਟੀ ਦਾ ਹੋਵੇ ਨਾ ਅਤੇ ਉਹਦੇ ਵਿੱਚ ਤਰੇੜ ਆ ਜਾਏ, ਉਹਦੀ ਰਿਪੇਅਰ ਨਹੀਂ ਜੇ ਹੁੰਦੀ, ਉਹਨੂੰ ਤਾਂ ਫਿਰ ਸੁੱਟਣਾ ਹੀ ਪੈਂਦਾ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਤੇਰਾ ਇਹ ਸਰੀਰ ਜਿਹੜਾ ਨਾ ਇਹ ਮਿੱਟੀ ਦਾ ਭਾਂਡਾ ਹੈ, ਅਤੇ ਇਹਦੇ ਵਿੱਚ ਇਸ ਕਾਇਆ ਦੇ ਵਿੱਚ ਆਤਮਾ ਨੇ ਕਿੰਨਾ ਕੁ ਚਿਰ ਟਿਕਣਾ। ਕਮਾਲ ਦੀ ਗੱਲ ਇਹ ਹੈ ਕਿ ਅਸੀਂ ਕਿਤੇ ਕੱਪੜਾ ਲੈਣ ਜਾਂਦੇ ਹਾਂ ਨਾ ਜੀ, ਤੁਸੀਂ ਕੱਪੜਾ ਲੈਣ ਜਾਓ ਅਤੇ ਭਾਵੇਂ ਬੰਦੇ ਨੂੰ ਕੱਪੜੇ ਬਾਰੇ ਗਿਆਨ ਹੈ ਭਾਵੇਂ ਨਹੀਂ, ਪਰ ਉਹ ਜਾ ਕੇ ਨਾ ਅਤੇ ਕੱਪੜੇ ਨੂੰ ਫੜ ਕੇ ਵੇਖੇਗਾ ਅਤੇ ਫਿਰ ਉਹਨੂੰ ਪੁੱਛਦਾ ਦੁਕਾਨਦਾਰ ਨੂੰ ਕਿ ਇਹ ਕਿੰਨਾ ਕੁ ਚਿਰ ਹੰਡੇਗਾ। ਦੁਕਾਨਦਾਰ ਦੱਸ ਦਿੰਦਾ ਕਿ ਇੰਨਾ ਕੁ ਚਿਰ ਇਹ ਹੰਡ ਸਕਦਾ। ਦਰਜੀ ਨੂੰ ਦਿੱਤਾ ਸੀਣ ਵਾਸਤੇ ਅਤੇ ਕਹਿੰਦਾ ਕਿ ਧਾਗਾ ਚੰਗਾ ਲਾਈ, ਧਾਗਾ ਛੇਤੀ ਗਲ ਨਾ ਜਾਏ, ਇਹ ਇੰਨਾ ਕੁ ਚਿਰ ਚੱਲਣਾ ਚਾਹੀਦਾ, ਉਹਦੀ ਮਿਆਦ ਹੈ, ਕੱਪੜਾ ਫਟ ਗਿਆ ਉਹਨੂੰ ਦੁਬਾਰਾ ਫਿਰ ਸੀਤਾ ਜਾ ਸਕਦਾ। ਪਰ ਗੁਰੂ ਸਵਾਰਿਓ ਇਹ ਜਿਹੜਾ ਸਰੀਰ ਹੈ ਨਾ, ਇਸ ਸਰੀਰ ਦੀ ਕੋਈ ਮਿਆਦ ਨਹੀਂ ਜੇ, ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਦੀ ਡੋਰੀ ਟੁੱਟ ਜਾਣੀ,
कहा मिसासा इस भांडे का इतना कु लागे ठनका। ते गुरु सवारियो अज कबीर साहब जी बार बार सानू ये समझांदे ने कि ये जड़ी तेरी काया है ना ये कच्चा भांडा है, इहदे विच इहदा माण ना करी भाई, पता नहीं ये शरीर किन्ना कु चिर रहना नहीं, इहदा कोई इहदी म्याद नहीं हो कि इस भांडे ने कदों टुट जाना है। इस करके कबीर साहब पे दसते ने कहिंदे ने कि भाई काची गागर नीर परत है, इस कच्चे भांडे विच पानी पाया होया है, यही अवस्था जिहड़ी है ना इस तन दी है। आओ कबीर साहब बख्शिश पै करदे ने प्यार नाल सरवण करिए जी।
काहे पहिया फिर तो फूलिया फूलिया,
हे भाई तू क्यों इन्ना हंकार विच तुरिया फिरदा, क्यों क्यों इन्ना फुलिया फिरदा है।
जब दस मास उरद मुख रहता सो दिन कैसे भूलिया।
कहिंदे ने जदों तू माता दे उधर विच सैं पुठा लटकिया सैं दस महीने, ओ दिन तू क्यों भुल गया है।
रहाओ ज्यों मद माखी त्यों सठोर रास, जोर जोर धन किया।
कहिंदे ने जिवें शहद दी मक्खी है ना ते ओ बड़ी दूर दूर जा के फुल्लां ते बैठ के पता नहीं कित्थों कित्थों ओ शहद कट्ठा करके लियांदी है, ओ शहद ते कट्ठा करदी रहिंदी है पर खाना ओहदे भागां च नहीं आंदा। जदों शहद तैयार हो जांदा है ते फिर मालक कोई होर आ के उस शहद नूं लै के चला जांदा है। इसे तरह ही कहिंदे ने कि जिहड़ा सूम बंदा है ना, सूमे धन राखन को दिया मुगत कहे धन मेरा। बंदा धन कट्ठा करदा, बंदा इस शरीर का पालन पोषण करता रहिंदा पर आखिरकार पता नहीं उस मालक ने किस वेले उपरों सदड़ा आना। ते जेड़ी चीज नाल जानी है वो एकत्र करदा नहीं, केवल धन दौलत कट्ठा करदा फिरदा। खसम मरे तो नार ना रोवे उस रखवारू और होवे। हुण माया दा मालक एक मर भी जाए तो कदी माया थोड़ी रोंदी है कि मेरा खसम मर गया मेरा मालक मर गया, नहीं, मरण दी डेर है उहदा मालक ते उसे वेले दूजा बन गया, उहदे धन दौलत दा मालक उहदे धीआं पुत्तर बन गया, उहदी घरवाली बन गई, होर ना होवे कोई रिश्तेदार ही उहदा मालक बन जांदा है। पर कबीर साहब जी कहिंदे ने मनुख दी इह हालत है कि जिवें मक्खी शहद कट्ठा करदी है इस तरह ही यह मनुख जिहड़ा है धन कट्ठा करदा रहिंदा है।
मरती बार लेहो लेहो कारिया, भूत रहन क्यों दिया।
पर कहिंदे ने जदों स्वासां दी डोरी टुट गई ना उदों फिर काढो काढो हो जानी है, उदों कोई ये नहीं राखदे कि इस शरीर नूं रखना किन्ना चिर, कहिंदे ने भी कढ़ना कदों है छेती कढ़ो इहनूं, भूत रहन क्यों दी है। भूत दा अर्थ है जिहड़ा गुजर चुका है, यह शरीर जिहड़ा मिट गया यह गुजर गया हुण इस नूं बहुता समा नहीं रख्या जा सकता। कहिंदे ने फिर इस नूं छेती बाहर कढ़िया जांदा है।
द्योहरी लाओ बरी नार संग भई, आग सजन सुहेला।
देहरी लो बरी नार संग पई, कहिंदे ने कि जिहड़ा मेन दरवाजा है ना बाहरला ड्योढ़ी दा दरवाजा, उत्थों तक ते जेड़ी घर वाली सी नार सी, घर की नार बहुत हित जांस्यों सदा रहत संग लागी, वो कित्थों तक नाल तुरी देहरी तक बाहरले दरवाजे तक वो नाल गई। ਉੱਥੋਂ ਤੱਕ ਉਹ ਨਾਲ ਜਾਂਦੀ ਹੈ, ਉਸ ਤੋਂ ਬਾਅਦ ਉਹ ਵੀ ਸਾਥ ਛੱਡ ਦਿੰਦੀ ਹੈ। ਔਰ ਕਹਿੰਦੇ ਨੇ ਅੱਗੇ ਫਿਰ ਨਾਲ ਜਾਂਦੇ ਨੇ ਸੱਜਣ ਮਿੱਤਰ ਰਿਸ਼ਤੇਦਾਰ ਜਿਹੜੇ ਨੇ ਨਾ, ਕਿੱਥੋਂ ਤੱਕ ਸ਼ਮਸ਼ਾਨ ਘਾਟ ਤੱਕ ਉਹ ਮਨੁੱਖ ਦੇ ਇਸ ਸਰੀਰ ਦੇ ਨਾਲ ਜਾਂਦੇ ਹਨ।
ਮਰ ਘਾਟ ਲਓ ਸਭ ਲੋਕ ਕੁਟੰਬ ਭਇਓ, ਆਗ ਹੰਸ ਅਕੇਲਾ।
ਕਹਿੰਦੇ ਨੇ ਕੇਵਲ ਸ਼ਮਸ਼ਾਨ ਘਾਟ ਤੱਕ ਸੱਜਣ ਮਿੱਤਰ ਸਾਥ ਜਾਂਦੇ ਨੇ, ਨਾਲ ਤੁਰਦੇ ਨੇ, ਤੇ ਅੱਗੇ ਤੇ ਫਿਰ ਇਸ ਆਗੈ ਹੰਸ ਅਕੇਲਾ। ਕਹਿੰਦੇ ਨੇ ਅੱਗੇ ਇਸ ਕਾਇਆ ਦੇ ਨਾਲ ਕਿਸੇ ਨਹੀਂ ਜਾਣਾ, ਕਿਸੇ ਸਾਥ ਨਹੀਂ ਦੇਣਾ, ਉੱਥੇ ਤੇ ਕੇਵਲ ਇਸ ਮਨੁੱਖ ਨੂੰ ਇਕੱਲਿਆਂ ਹੀ ਜਾਣਾ ਪੈਣਾ ਹੈ। ਤੇ ਇੱਕ ਗੱਲ ਯਾਦ ਰੱਖਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਉਹਨਾਂ ਦਾ ਸਵਈਆ। ਪਾਤਸ਼ਾਹ ਜੀ ਕਹਿੰਦੇ ਨੇ ਕਿ ਪਿਆਰਿਆ ਵੇਖ, ਇਸ ਸਰੀਰ ਨੇ ਸਦਾ ਨਹੀਂ ਉਹ ਰਹਿਣਾ, ਪਰ ਜਿਹੜੇ ਚੰਗਾ ਕਰਮ ਕਰਕੇ ਜਾਂਦੇ ਨੇ ਨਾ, ਉਹਨਾਂ ਨੂੰ ਫਿਰ ਯਾਦ ਕੀਤਾ ਜਾਂਦਾ। ਜਿਹੜੇ ਕਾਇਰਤਾ ਦੀ ਮੌਤ ਮਰਦੇ ਨੇ, ਉਹਨਾਂ ਨੂੰ ਮੁੜ ਕੇ ਉਹਨਾਂ ਦਾ ਕੋਈ ਨਾਮ ਹੀ ਨਹੀਂ ਲੈਂਦਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਤਨ ਜੀਓ ਤੈਂ ਕੋ ਜੱਗ ਮੈਂ, ਉਹਨਾਂ ਦਾ ਆਉਣਾ ਧੰਤਾ ਦੇ ਯੋਗ ਹੈ, ਸਤਿਕਾਰ ਯੋਗ ਨੇ ਉਹ। ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰੇ, ਜਿਹਦੀ ਰਸਨਾ ਤੇ ਹਰੀ ਦਾ ਨਾਮ ਹੈ। ਮੁਖ ਤੇ ਹਰ ਤੇ ਅੰਦਰ, ਬਾਹਰ ਦੇ ਦੁਸ਼ਮਣਾਂ ਦੇ ਨਾਲ ਲੜਨ ਦੀ ਤੇ ਅੰਦਰ ਦੇ ਦੁਸ਼ਮਣਾਂ ਦੇ ਨਾਲ ਲੜਨ ਦੀ ਵੀ ਉਹਦੇ ਕੋਲ ਵਿਚਾਰ ਹੋਵੇ, ਵਿਚਾਰ ਰੱਖਦਾ ਹੋਵੇ, ਬਾਹਰ ਦੇ ਦੁਸ਼ਮਣਾਂ ਨਾਲ ਤੇ ਅੰਦਰਲੇ ਦੁਸ਼ਮਣਾਂ ਨਾਲ। ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰੇ, ਤੇ ਨਾਲ ਕਹਿੰਦੇ ਨੇ ਦੇ ਅਨਿਤ ਨਾ ਨਿਤ ਰਹੇ। ਕਹਿੰਦੇ ਨੇ ਇਸ ਸਰੀਰ ਨੇ ਨਿਤ ਨਹੀਂ ਰਹਿਣਾ, ਸਦਾ ਨਹੀਂ ਰਹਿਣਾ, ਇਹ ਅਨਿਤ ਹੈ। ਦੇ ਅਨਿਤ ਨਾ ਨਿਤ ਰਹੇ, ਜਸ ਨਾਵ ਚੜੇ ਭਵ ਸਾਗਰ ਤਾਰੇ। ਕਹਿੰਦੇ ਨੇ ਜਸ ਦੀ ਨਾਵ ਵਿੱਚ ਬੈਠ ਕੇ ਤੇ ਇਸ ਭਵ ਸਾਗਰ ਨੂੰ ਜਿਹੜਾ ਪਾਰ ਕਰ ਲਵੇ। ਜਸ ਨਾਵ ਚੜੇ ਭਵ ਸਾਗਰ ਤਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਨਾ ਦੀਵਾਨ ਸੱਜਿਆ ਸੀ। ਸਮਾਪਤੀ ਤੋਂ ਬਾਅਦ ਇੱਕ ਸਿੱਖ ਨੇ ਆ ਕੇ ਕਿਹਾ, ਮਹਾਰਾਜ ਜਿਹੜਾ ਫਲਾਣਾ ਬੰਦਾ ਤੁਹਾਡੇ ਗੁਆਂਢ ਵਿੱਚ ਰਹਿੰਦਾ ਸੀ ਨਾ, ਉਹ ਚਲਾਣਾ ਕਰ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਨਹੀਂ ਮੈਂ ਨਹੀਂ ਮੰਨਦਾ। ਕਹਿਣ ਲੱਗੇ, ਨਹੀਂ ਮਹਾਰਾਜ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਉਹਦਾ ਮ੍ਰਿਤਕ ਸਰੀਰ ਘਰ ਵਿੱਚ ਪਿਆ, ਸਾਰਾ ਪਰਿਵਾਰ ਰੁਦਨ ਪਿਆ ਕਰਦਾ। ਤੇ ਸਾਹਿਬ ਜੀ ਕਹਿਣ ਲੱਗੇ, ਠੀਕ ਆਖਦਾ ਤੂੰ ਵੀ, ਪਰ ਮੈਂ ਨਹੀਂ ਮੰਨਦਾ। ਮਹਾਰਾਜ ਨਾਲੇ ਕਹਿੰਦੇ ਹੋ ਤੂੰ ਵੀ ਠੀਕ ਆਖਦਾ, ਨਾਲੇ ਕਹਿੰਦੇ ਹੋ ਮੈਂ ਨਹੀਂ ਮੰਨਦਾ, ਇਹ ਕਿਉਂ? ਤੇ ਪਾਤਸ਼ਾਹ ਜੀ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਬਹੂ ਰਣ ਜੂਝਿਓ ਨਹੀਂ, ਕਛ ਦੇ ਜਸ ਨੈ ਲੀਨ। ਕਹਿੰਦੇ ਨੇ ਉਹ ਤੇ ਏਡਾ ਮਾੜਾ ਬੰਦਾ ਸੀ, ਉਹਨੇ ਕਦੇ ਤੱਤੇ ਥਾਂ ਪੈਰ ਨਹੀਂ ਰੱਖਿਆ, ਉਹਨੇ ਹੱਥੋਂ ਕਿਸੇ ਨੂੰ ਕਦੇ ਦੇ ਕੇ ਜਸ ਖੱਟਿਆ ਨਹੀਂ, ਕਿਸੇ ਦੀ ਮਦਦ ਹੀ ਨਹੀਂ ਕੀਤੀ। ਕਬਹੂ ਰਣ ਜੂਝਿਓ ਨਹੀਂ, ਕਛ ਦੇ ਜਸ ਨੈ ਲੀਨ, ਗ੍ਰਾਮ ਬਸਤ ਜਾਣਿਓ ਨਹੀਂ, ਜਮਕੋ ਕਿਨ ਕਹਿ ਦੇਣ। ਕਹਿੰਦੇ ਨੇ ਮਹੱਲੇ ਚ ਪਿੰਡ ਚ ਤੇ ਉਹਨੂੰ ਜਾਣਦਾ ਕੋਈ ਨਹੀਂ ਸੀ, ਜਮਾਂ ਨੂੰ ਕਿਹਨੇ ਦੱਸ ਦਿੱਤਾ ਕਿ ਇੱਥੇ ਹੀ ਰਹਿੰਦਾ। ਬੜੀ ਪਿਆਰੀ ਬਾਤ ਕਰਦੇ ਨੇ, ਭਾਵ ਕੀ ਹੈ ਕਿ ਸੰਸਾਰ ਵਿੱਚ ਆਏ ਹਾਂ ਤੇ ਚੰਗਾ ਕਰਮ ਕਰਕੇ ਜਾਈਏ। ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਦੇਸ਼ ਧਰਮ ਦੀ ਖਾਤਰ ਆਪਣਾ ਆਪਾ ਕੁਰਬਾਨ ਕਰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਮੈਂ ਉਹਨਾਂ ਦਾ ਜੀਵਨ ਵੇਖਦਾ ਤੇ ਜਿਹੜੀ ਗੱਲ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਜਨਮ ਤੋਂ ਪਹਿਲਾਂ ਕਿ ਚਿੱਤ ਨਾ ਭਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਮੇਰਾ ਚਿੱਤ ਹੀ ਨਹੀਂ ਸੀ ਕਰਦਾ, ਮੇਰੀ ਤੇ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਸੀ, ਤੇ ਫਿਰ ਆਏ ਕਾਹਦੇ ਵਾਸਤੇ? ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਣ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਹਿੰਦੇ ਨੇ ਮੈਂ ਦੁਸ਼ਟਾਂ ਦੀ ਜੜ ਪੁੱਟਣ ਵਾਸਤੇ ਆਇਆ, ਮੈਂ ਧਰਮ ਚਲਾਉਣ ਵਾਸਤੇ ਆਇਆ। ਔਰ ਇਹੀ ਕਾਰਨ ਸੀ ਕਿ ਧਰਮ ਚਲਾਉਣ ਵਾਲੇ ਨੇ ਧਰਮੀਆਂ ਤੇ ਭਰੋਸਾ ਕਰ ਲਿਆ ਪਰ ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਸਨ ਉਹ ਧਰਮ ਤੋਂ ਡੋਲ ਗਏ, ਉਹਨਾਂ 'ਤੇ ਕਸਮਾਂ ਖਾ ਕੇ ਵੀ ਧੋਖਾ ਕਰ ਦਿੱਤਾ। ਪਰ ਧਰਮ ਚਲਾਉਣ ਵਾਲੇ ਨੇ ਭਰੋਸਾ ਕੀਤਾ ਉਹਨਾਂ 'ਤੇ। ਅਤੇ ਗੁਰੂ ਸਵਾਰਿਓ, ਮੈਂ ਵੇਖਦਾ ਕਿ ਮੇਰੇ ਪਾਤਸ਼ਾਹ ਦੀ ਜਿਹੜੀ ਸੁਰਤ ਹੈ ਨਾ, ਉਹ ਜਦੋਂ ਪਿਤਾ ਦਾ ਸੀਸ ਆਇਆ ਉਦੋਂ ਵੀ ਨਹੀਂ ਖਿੰਡੀ। ਜੇ ਘੇਰਾ ਪਿਆ ਰਿਹਾ ਆਨੰਦਪੁਰ ਨੂੰ ਉਦੋਂ ਵੀ ਸੁਰਤ ਨਹੀਂ ਖਿੰਡੀ। ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਦੇ ਕੰਢੇ 'ਤੇ ਕਹਿੰਦੇ ਨੇ ਦਇਆ ਸਿੰਘ ਭੁੱਖ ਲੱਗੀ ਹੈ, ਅਤੇ ਪਾਤਸ਼ਾਹ ਕਹਿੰਦੇ ਨੇ ਕੀ ਛਕਣ ਲਈ ਲਿਆਵਾਂ, ਮੇਰੇ ਸਾਹਿਬ ਕਹਿਣ ਲੱਗੇ ਦਇਆ ਸਿੰਘਾ ਮੈਨੂੰ ਭੋਜਨ ਦੀ ਭੁੱਖ ਨਹੀਂ ਹੋਣ ਲੱਗੀ, ਮੈਨੂੰ ਤਾਂ ਭਜਨ ਦੀ ਭੁੱਖ ਲੱਗੀ ਹੈ। ਅੰਮ੍ਰਿਤ ਵੇਲਾ ਹੋ ਗਿਆ, ਸੁਰਤ ਅਜੇ ਵੀ ਮਾਲਕ ਦੇ ਚਰਨਾਂ ਵਿੱਚ ਜੁੜੀ ਹੈ। ਅਤੇ ਜੇ ਗੁਰੂ ਸਵਾਰਿਓ ਚਮਕੌਰ ਦੀ ਗੜੀ ਨੂੰ ਘੇਰਾ ਪਿਆ, ਅਤੇ ਮੇਰੇ ਪਾਤਸ਼ਾਹ ਨੇ ਉਸ ਮਾਲਕ ਦਾ ਪੱਲਾ ਨਹੀਂ ਛੱਡਿਆ, ਸੁਰਤ ਅਜੇ ਵੀ ਮਾਲਕ ਦੇ ਚਰਨਾਂ ਵਿੱਚ ਜੁੜੀ ਹੈ। ਅਸੀਂ ਪੜ੍ਹਦੇ ਹਾਂ ਇਤਿਹਾਸ ਦੇ ਪੰਨੇ ਕਿ ਮੇਰੇ ਪਾਤਸ਼ਾਹ ਜਦੋਂ ਸਿੰਘਾਂ ਨੇ ਕਿਹਾ ਸੀ ਕਿ ਮਹਾਰਾਜ ਭਾਵੇਂ ਤਨ ਦੇ ਬਸਤਰ ਉਤਾਰ ਕੇ ਮੇਰੇ ਦਾਤਿਆ ਤੇਰਾ ਵਿਛਾਉਣਾ ਅਸੀਂ ਜ਼ਰੂਰ ਕਰਾਂਗੇ, ਤੁਸੀਂ ਆਰਾਮ ਕਰੋ, ਅਤੇ ਕੁਝ ਸਿੰਘ ਜਿਹੜੇ ਸਨ ਘੋੜਿਆਂ ਦੀਆਂ ਕਾਠੀਆਂ ਦੇ ਥੱਲਿਓਂ ਉਹਨਾਂ ਨੇ ਕੱਪੜੇ ਕੱਢ ਕੇ ਵਿਛਾਉਣੇ ਕੀਤੇ ਅਤੇ ਸੌਂ ਗਏ। ਜੋਗੀ ਅਲਾ ਯਾਰ ਖਾਂ ਜੀ ਕਹਿੰਦੇ ਨੇ ਕੁਛ ਸੋ ਗਏ ਜ਼ਮੀ ਪੇ ਜੀ ਪੋਸ਼ ਵਿਛਾ ਕਰ, ਜੀ ਪੋਸ਼ ਕਹਿੰਦੇ ਨੇ ਘੋੜੇ ਦੀ ਕਾਠੀ ਹੇਠਲਾ ਕੱਪੜਾ। ਕੁਛ ਸੋ ਗਏ ਜ਼ਮੀ ਪੇ ਜੀ ਪੋਸ਼ ਵਿਛਾ ਕਰ, ਪਹਿਰਾ ਲੱਗੇ ਦੇਣੇ ਕੁਛ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਾਬਾਸ ਹੋਏ ਖੇਮੇ ਮੈਂ ਜਾਕਰ। ਪਰ ਕੀ ਕਰਦੇ ਨੇ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਉੱਥੇ ਵੀ ਸੁਰਤ ਨਹੀਂ ਖਿੰਡੀ। ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਮੇਰੇ ਪਾਤਸ਼ਾਹ ਨੂੰ ਅੱਜ ਨੀਂਦ ਨਹੀਂ ਆ ਰਹੀ। ਦੋ ਕਾਰਨ ਹੁੰਦੇ ਨੇ ਨੀਂਦ ਨਾ ਆਉਣ ਦੇ, ਜਾਂ ਤਾਂ ਕੋਈ ਚਿੰਤਾ ਵਿੱਚ ਹੋਵੇ ਤੇ ਤਾਂ ਨੀਂਦ ਨਹੀਂ ਆਉਂਦੀ, ਜਾਂ ਫਿਰ ਚਿੰਤਨ ਵਿੱਚ ਹੋਵੇ ਤੇ ਤਾਂ ਨੀਂਦ ਨਹੀਂ ਆਉਂਦੀ। ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਅੱਜ ਵੀ ਚਿੰਤਨ ਵਿੱਚ ਜੁੜੇ ਨੇ। ਗੋਬਿੰਦ ਵੀ ਸ਼ਾਬਾਸ ਹੋਏ ਖੇਮੇ ਮੈਂ ਜਾਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਤੂੰ ਹੀ ਤੂੰ ਤੂੰ ਹੀ ਤੂੰ ਮੁੱਖ ਸੇ ਥਾ ਨਿਕਲਤਾ, ਵਾਹਿਗੁਰੂ ਵਾਹਿਗੁਰੂ ਮੁੱਖ ਸੇ ਥਾ ਨਿਕਲਤਾ। ਫਿਰ ਕਹਿੰਦੇ ਨੇ ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੈਂ, ਉਸ ਪਰਮਾਤਮਾ ਦੇ ਚਿੰਤਨ ਵਿੱਚ ਡੇਢ ਘੜੀ ਰਾਤ ਲੰਘ ਗਈ। ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੈਂ, ਖੇਮੇ ਸੇ ਨਿਕਲ ਆਈ ਸਰਕਾਰ ਹਵਾ ਮੈਂ, ਕਦਮੋ ਸੇ ਟਹਿਲਤੇ ਥੇ ਦਿਲ ਥਾ ਦੁਆ ਮੈਂ, ਕਹਤੇ ਥੇ ਐ ਖੁਦਾ ਮੈਂ ਖੁਸ਼ ਹੂੰ ਤੇਰੀ ਰਜ਼ਾ ਮੈਂ, ਕਹਤੇ ਥੇ ਕਰਤਾਰ ਸੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਹਿਲੇ ਬਾਪ ਕੋ ਕਟਾਇਆ, ਅਬ ਮੈਂ ਬੇਟੋ ਕੋ ਕਟਾਊਂਗਾ, ਨਾਨਕ ਕਾ ਬਾਗ ਖੂਨੇ ਜਿਗਰ ਸੇ ਖਿਲਾਊਂਗਾ। ਕਹਿੰਦੇ ਨੇ ਮੈਂ ਆਪਣੇ ਜਿਗਰ ਦਾ ਖੂਨ ਪਾ ਕੇ ਜਿਹੜਾ ਮੇਰੇ ਗੁਰੂ ਨਾਨਕ ਨੇ ਸਿੱਖੀ ਦਾ ਬਾਗ ਲਾਇਆ ਨਾ, ਇਹਨਾਂ ਬੂਟਿਆਂ ਨੂੰ ਮੈਂ ਕਦੇ ਸੁੱਕਣ ਨਹੀਂ ਦੇਣਾ, ਨਾਨਕ ਕਾ ਬਾਗ ਖੂਨੇ ਜਿਗਰ ਸੇ ਖਿਲਾਊਂਗਾ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦਾ ਸਿੱਖੀ ਨੂੰ ਮਕਾਨ ਵਾਲੇ ਬੜੇ ਆਏ ਪਰ ਆਪ ਮੁੱਕ ਗਏ, ਪਰ ਸਿੱਖੀ ਨਾ ਮੁੱਕ ਸਕੀ, ਸਿਰਾਂ ਦੇ ਮੁੱਲ ਵੀ ਪੈਂਦੇ ਰਹੇ। ਪੁੱਛਿਆ ਕਿਉਂ, ਕਹਿਣ ਲੱਗੇ ਸਿੱਖੀ ਦੀਆਂ ਬੂਟਿਆਂ ਕਦੇ ਵੀ ਨਹੀਂ ਸੁੱਕਣਾ, ਕਿਉਂਕਿ ਇਹਨਾਂ ਦੀਆਂ ਜੜ੍ਹਾਂ 'ਚੋਂ ਦਸ਼ਮੇਸ਼ ਜੀ ਦੇ ਪੁੱਤਰਾਂ ਦਾ ਲਹੂ ਕਦੇ ਨਹੀਂ ਮੁੱਕਣਾ, ਇਹਨਾਂ ਨੂੰ ਕਦੇ ਕੋਈ ਮਿਟਾ ਨਹੀਂ ਜੇ ਸਕਦਾ। ਬੜਾ ਯਤਨ ਕੀਤਾ ਗਿਆ, ਪਰ ਮੇਰਾ ਕਲਗੀ ਵਾਲਾ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਵੀ ਮੈਦਾਨੇ ਜੰਗ ਵਿੱਚ ਤੋਰਦੇ ਨੇ, ਮੇਰੇ ਕੋਲ ਸਮਾਂ ਨਹੀਂ ਇੰਨਾ, ਦੋਵੇਂ ਪੁੱਤਰਾਂ ਨੂੰ ਆਪ ਤਿਆਰ ਕਰਕੇ ਤੋਰਿਆ, ਅਤੇ ਛੋਟੇ ਪੁੱਤਰ ਨੂੰ ਜਦੋਂ ਤੋਰਨ ਲੱਗੇ ਨਾ, ਤੇ ਵੇਖੋ ਪੁੱਤਰ ਕੋਈ ਕਮਾਈ ਕਰਨ ਨਹੀਂ ਚੱਲਿਆ, ਕੋਈ ਵਿਦੇਸ਼ ਨਹੀਂ ਤੋਰਨ ਲੱਗੇ, ਸਾਹਮਣੇ ਮੌਤ ਹੈ। ਤੇ ਮੇਰਾ ਕਲਗੀ ਵਾਲਾ ਪਾਤਸ਼ਾਹ ਪਤਾ ਕੀ ਕਹਿੰਦਾ, ਕਹਿੰਦੇ ਨੇ ਖਾਹਿਸ਼ ਹੈ ਹਮ ਤੇਗ ਤੁਮੇ ਚਲਾਤੇ ਹੋਏ ਦੇਖੇ, ਹਮ ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ। ਕਹਿੰਦੇ ਨੇ ਪੁੱਤਰ ਤੇਰੀ ਛਾਤੀ ਵਿੱਚ ਫੱਟ ਲੱਗੇ, ਬੇਟਾ ਕਿਤੇ ਪਿੱਛੇ ਕੰਡ ਵਿੱਚ ਤੇਰੇ ਫੱਟ ਨਹੀਂ ਲੱਗਣਾ ਚਾਹੀਦਾ। ਤੇ ਜਦੋਂ ਬਾਬਾ ਜੁਝਾਰ ਸਿੰਘ ਜੀ ਦੇ ਸੀਨੇ ਵਿੱਚ ਇੱਕੋ ਦਮ ਤੀਰ ਵੱਜੇ, ਤੇ ਬਾਬਾ ਜੁਝਾਰ ਸਿੰਘ ਜੀ ਨੇ ਆਪਣਾ ਮੂੰਹ ਗੁਰੂ ਗੋਬਿੰਦ ਸਿੰਘ ਵੱਲ ਕਰ ਲਿਆ ਕਿ ਬਾਪੂ ਵੇਖ ਲੈ ਮੈਂ ਛਾਤੀ ਵਿੱਚ ਤੀਰ ਖਾਧੇ ਨੇ, ਮੇਰੀ ਪਿੱਠ 'ਤੇ ਕਿਤੇ ਜ਼ਖਮ ਨਹੀਂ ਹੋਇਆ। ਅਤੇ ਗੁਰੂ ਸਵਾਰਿਓ ਪੁੱਤਰ ਸ਼ਹੀਦ ਹੋ ਗਿਆ, ਪਹਿਲਾਂ ਵੱਡਾ ਪੁੱਤਰ ਸ਼ਹੀਦ ਹੋਇਆ, ਫਿਰ ਛੋਟਾ ਸ਼ਹੀਦ ਹੋਇਆ, ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਮਮਟੀ ਤੋਂ ਜਕਾਰੇ ਪੈਗ ਜਾਂਦੇ ਨੇ। ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜੀਏ, ਕਿਉਂ ਕਿਤੇ ਵੀ ਗਿਲਾ ਸ਼ਿਕਵਾ ਨਹੀਂ। ਇੱਕ ਅਦੀਬ ਕਹਿੰਦਾ ਤਰੀਕਾ ਹੈ ਗਿਲਾ ਸ਼ਿਕਵਾ ਜ਼ਮਾਨੇ ਕਾ, ਨਹੀਂ ਜ਼ਖਮ ਖਾ ਕਰ ਆਹੇ ਭਰਨਾ ਯੇ ਸ਼ਾਨੇ ਦਰਵੇਸ਼ੀ। ਕਹਿੰਦੇ ਨੇ ਜ਼ਖਮ ਖਾ ਕੇ ਤੇ ਉਸ ਪਰਮਾਤਮਾ ਨੂੰ ਲਾਹਮੇ ਦਿੰਦੇ ਫਿਰਨ, ਇਹ ਦਰਵੇਸ਼ਾਂ ਦਾ ਇਹਦੀ ਸ਼ਾਨ ਨਹੀਂ ਹੁੰਦੀ। ਰੱਬ ਦੇ ਪਿਆਰੇ ਹਮੇਸ਼ਾ ਉਹਦੇ ਸ਼ੁਕਰ ਵਿੱਚ ਜਿਉਂਦੇ ਨੇ, ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਉਹਨਾਂ ਦੀ ਸੁਰਤ ਨਹੀਂ ਖਿੰਡੀ। ਤੇ ਜਦੋਂ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਤੁਸੀਂ ਕਿਲ੍ਹਾ ਛੱਡ ਦਿਓ, ਪੁੱਛਿਆ ਕਿਉਂ, ਚਮਕੌਰ ਦੀ ਗੜੀ ਨੂੰ ਛੱਡ ਦਿਓ, ਤੇ ਮੇਰੇ ਸਾਹਿਬ ਨੇ ਕਿਹਾ ਸੀ ਨਹੀਂ, ਮੈਂ ਸਵੇਰੇ ਸ਼ਹਾਦਤ ਦਾ ਜਾਮ ਪੀਣਾ। ਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਚਰਨ ਫੜ ਲਏ ਤੇ ਕਹਿਣ ਲੱਗੇ ਦਾਤਾ, ਤੇਰੀ ਇੱਕ ਸ਼ੋਅ ਦੇ ਨਾਲ ਲੱਖਾਂ ਖਾਲਸੇ ਪੈਦਾ ਹੋ ਸਕਦੇ ਨੇ, ਪਰ ਮੇਰੇ ਪਾਤਸ਼ਾਹ ਜੇ ਕਿਤੇ ਤੁਸੀਂ ਭਾਣੇ ਵਰਤਾ ਦਿੱਤੇ ਤੇ ਇੱਕ ਗੁਰੂ ਗੋਬਿੰਦ ਸਿੰਘ ਮੁੜ ਕੇ ਪੈਦਾ ਨਹੀਂ ਹੋ ਸਕਦਾ। ਇੱਕੋ ਹੀ ਮਾਂ ਨੇ ਲਾਲ ਜਣਿਆ, ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਛੱਡਣ ਲੱਗੇ ਜਦ ਗੁਰੂ ਆਨੰਦਪੁਰ ਨੂੰ, ਦਿਲ ਵਿੱਚ ਕੀ ਧਾਰੀਆਂ ਕੀ ਦੱਸਾਂ, ਸੱਤ ਸੋਲ ਪਰਿਵਾਰ ਨੇ ਕਹਿਰ ਦੀਆਂ, ਰਾਤਾਂ ਕਿਵੇਂ ਗੁਜ਼ਾਰੀਆਂ ਕੀ ਦੱਸਾਂ, ਤੋਰਨ ਲਈ ਜਦ ਜੰਗ ਵਿੱਚ ਪੁੱਤਰਾਂ ਨੂੰ ਵਾਜਾਂ ਕਿਸ ਤਰ੍ਹਾਂ ਮਾਰੀਆਂ ਕੀ ਦੱਸਾਂ, ਦੁਸ਼ਟਾਂ ਜਾਲਮਾਂ ਉਹਦਿਆਂ ਬੱਚਿਆਂ ਤੇ ਕੰਧਾਂ ਕਿਵੇਂ ਉਸਾਰੀਆਂ ਕੀ ਦੱਸਾਂ, ਪਰ ਜਿੰਦਾਂ ਉਹਦੀਆਂ ਨੇ ਜਿੱਦਾਂ ਜਿੰਦ ਦਿੱਤੀ, ਸਾਨੀ ਕੋਈ ਕਿਆਸ ਵਿੱਚ ਨਹੀਂ ਆਇਆ, ਅੱਗੋਂ ਕਦੇ ਜਹਾਨ ਤੇ ਜੰਮਣਾ ਨਹੀਂ, ਪਿੱਛੇ ਕਿਤੇ ਇਤਿਹਾਸ ਵਿੱਚ ਨਹੀਂ ਆਇਆ। ਗੁਰੂ ਸਵਾਰਿਓ, ਜੇ ਗੁਰੂ ਗੋਬਿੰਦ ਸਿੰਘ ਦਾ ਸਾਨੀ ਨਹੀਂ ਤੇ ਉਹਦੇ ਪੁੱਤਰਾਂ ਦਾ ਵੀ ਕੋਈ ਸਾਨੀ ਨਹੀਂ ਜੀ ਹੋ ਸਕਦਾ। ਤੇ ਮੇਰੇ ਸਾਹਿਬ ਜੀ ਨਾ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਵੀ ਮੁਸਕਰਾ ਕੇ ਲੰਘ ਗਏ। ਵਾਹ ਕਲਗੀ ਵਾਲੇ ਪਾਤਸ਼ਾਹ, ਤੇਰਾ ਸਿੱਖੀ ਨਾਲ ਕਿੰਨਾ ਕੁ ਪਿਆਰ ਹੈ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਰੱਬ ਨਾ ਕਰੇ ਕਿਸੇ ਦਾ ਕੋਈ ਪੁੱਤਰ ਚਲਾਣਾ ਕਰ ਜਾਏ ਨਾ, ਤੇ ਉਹਦੀ ਘਰ ਵਿੱਚ ਫੋਟੋ ਵੀ ਲੱਗੀ ਹੋਵੇ ਤੇ ਮਾਪੇ ਬਾਹਰੋਂ ਆਉਂਦੇ ਨੇ ਤੇ ਭੁੱਬਾਂ ਨਿਕਲ ਜਾਂਦੀਆਂ ਉਸ ਫੋਟੋ ਨੂੰ ਵੇਖ ਕੇ, ਪਰ ਸਾਹਮਣੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ ਤੇ ਮੇਰਾ ਕਲਗੀ ਵਾਲਾ ਉਹਨਾਂ ਪੁੱਤਰਾਂ ਦੀਆਂ ਲਾਸ਼ਾਂ ਤੋਂ ਮੁਸਕਰਾ ਕੇ ਨਿਕਲ ਗਿਆ। ਅੱਜ ਦੀ ਜੋ ਰਾਤ ਲੰਘੀ ਹੈ, ਮੇਰੇ ਸਾਹਿਬ ਨੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਤੋੜਾ ਦਿੱਤਾ। ਤੇ ਮੈਂ ਕਹਿੰਦਾ ਉਸ ਸਿੱਖਾਂ ਦੇ ਚਰਨਾਂ ਤੇ ਵੀ ਨਮਸਕਾਰ, ਨਹੀਂ ਤੇ ਕੋਈ ਹੋਰ ਹੁੰਦਾ ਤੇ ਕਹਿੰਦਾ ਮਹਾਰਾਜ ਜੇ ਤੁਸੀਂ ਚਲੇ ਚੱਲਿਓ ਤੇ ਮੈਂ ਇੱਥੇ ਰਹਿ ਕੇ ਕੀ ਕਰਨਾ, ਮੈਂ ਵੀ ਚਲੇ ਜਾਂਦਾ, ਪਰ ਨਹੀਂ, ਗੁਰੂ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੈ। ਅਸਲ ਵਿੱਚ ਸਿੱਖ ਉਹ ਹੀ ਹੈ ਜਿਹੜਾ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰ ਦਿੰਦਾ। ਤੇ ਗੁਰੂ ਸਵਾਰਿਓ, ਇੱਕ ਸ਼ਾਇਰ ਨੇ ਬੜਾ ਹੀ ਸੁੰਦਰ ਨਕਸ਼ਾ ਖਿੱਚਿਆ, ਉਹ ਕਹਿੰਦੇ ਸਤਿਗੁਰ ਗੜੀ ਦੇ ਵਿੱਚੋਂ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ, ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਰ ਲਿਓ ਨੇ ਮਾਛੀ ਵਾੜੇ ਦੇ ਵੱਲ, ਨਜ਼ਰ ਭਰ ਕੇ ਤੱਕਿਆ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਅਖਾੜੇ ਦੇ ਵੱਲ, ਲੰਘਣ ਲੱਗੇ ਜੁਝਾਰ ਦੀ ਲਾਸ਼ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਫਿਰ ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਫਿਰ ਉਹ ਮੁਸਕਰਾ ਕੇ ਲੰਘ ਤੁਰਿਆ, ਆਪਣੇ ਪੁੱਤਰ ਦੀ ਲਾਸ਼ ਨੂੰ ਵੇਖਿਆ, ਫਾਈਆਂ ਲਾਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛਡਾ ਕੇ ਲੰਘ ਤੁਰਿਆ। ਭਾਈ ਦਇਆ ਸਿੰਘ ਕਹਿਣ ਲੱਗਾ, ਹੱਦ ਹੋ ਗਈ, ਏਡਾ ਨਰਮੋਈ ਬਾਪ, ਇੱਥੇ ਤੇ ਜਿਹੜੇ ਬੱਚੇ ਮਾਪਿਆਂ ਦੇ ਆਖੇ ਨਹੀਂ ਲੱਗਦੇ, ਮਾਪੇ ਉਹਨਾਂ ਦੇ ਵੀ ਸਾਈਂ ਸਾਹ ਜੀ ਹੁੰਦੇ ਨੇ, ਪਰ ਜਿਨ੍ਹਾਂ ਨੇ ਇੱਕ ਇਸ਼ਾਰੇ ਤੇ ਆਪਣਾ ਆਪਾ ਕੁਰਬਾਨ ਕਰ ਦਿੱਤਾ। ਕਹਿਣ ਲੱਗੇ, ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਹੰਝੂ ਚਾਰ ਜੇ ਫੁੱਲ ਤੇ ਘੇਰ ਦਿੰਦਾ, ਇਹਦੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੀ ਹੱਥ ਜੇ ਪਿਆਰ ਦਾ ਫੇਰ ਦਿੰਦਾ, ਕਿਹੜੀ ਮਹਿੰਦੀ ਲੈ ਚੱਲੀ ਸੀ। ਤੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਦਇਆ ਸਿੰਘਾ, ਕੀ ਗੱਲ, ਤੂੰ ਰੁਕ ਗਿਆ? ਪਾਤਸ਼ਾਹ, ਤੁਸੀਂ ਵੀ ਵੇਖੀਏ ਜੁਝਾਰ ਸਿੰਘ ਦੀ ਲਾਸ਼ ਤੇ ਮੈਂ ਵੀ ਵੇਖੀਏ, ਤੁਸੀਂ ਤੇ ਦਿਲ ਡਾਢਾ ਕਰਕੇ ਅੱਗੇ ਲੰਘ ਗਏ, ਪਰ ਮੇਰੇ ਦਾਤਿਆ ਮੈਂ ਨਹੀਂ ਤੁਰ ਸਕਦਾ। ਦਇਆ ਸਿੰਘਾ, ਤੂੰ ਕੀ ਕਰੇਗਾ, ਇਹ ਤੇ ਪੰਧ ਮੁਕਾ ਚੁੱਕੇ ਨੇ, ਸਾਡੀ ਮੰਜ਼ਿਲ ਅਜੇ ਬੜੀ ਦੂਰ ਹੈ। ਹੱਥ ਜੋੜ ਕੇ ਕਹਿਣ ਲੱਗੇ, ਦਾਤਾ ਮੈਨੂੰ ਇਹ ਦੱਸ ਕਿ ਤੇਰੇ ਤੀਰਾਂ ਦੀ ਨੋਕ ਤੇ ਸੋਨਾ ਕਿਉਂ ਲੱਗਾ ਹੁੰਦਾ ਸੀ? ਦਇਆ ਸਿੰਘਾ, ਮੇਰੇ ਤੀਰਾਂ ਨੂੰ ਸੋਨਾ ਇਸ ਕਰਕੇ, ਕੋਈ ਜ਼ਖਮੀ ਹੋ ਜਾਏ ਉਹਦੇ ਕੋਲ ਇਲਾਜ ਕਰਨ ਲਈ ਪੈਸੇ ਨਹੀਂ, ਸੋਨਾ ਵੇਚ ਕੇ ਉਹਦਾ ਇਲਾਜ ਕੀਤਾ ਜਾ ਸਕੇ। ਜੇ ਕੋਈ ਮੇਰੇ ਤੀਰ ਨਾਲ ਚਲਾਉਣਾ ਕਰ ਜਾਏ, ਉਹਦਾ ਅੰਤਮ ਕਿਰਿਆ ਕਰਮ ਕਰਨਾ, ਤੇ ਕਹਿਣ ਲੱਗੇ ਉਹਦੇ ਕੋਲ ਕੋਈ ਪੈਸਾ ਕਿਸੇ ਕੋਲ ਨਾ ਹੋਵੇ ਉਸ ਸੋਨੇ ਨੂੰ ਵੇਚ ਕੇ ਉਹਦਾ ਅੰਤਮ ਕਿਰਿਆਕਰਮ ਕੀਤਾ ਜਾ ਸਕੇ। ਤੇ ਭੁੱਬਾਂ ਨਿਕਲ ਗਈਆਂ ਭਾਈ ਦਇਆ ਸਿੰਘ ਦੀਆਂ, ਕਹਿਣ ਲੱਗਾ ਦਾਤਿਆ ਦੂਜਿਆਂ ਦੇ ਪੁੱਤਰਾਂ ਦੇ ਕਿਰਿਆਕਰਮ ਵਾਸਤੇ ਤੇ ਤੀਰਾਂ ਨੂੰ ਸੋਨਾ ਲਾ ਲਾ ਕੇ ਦੇਣਾ, ਤੇਰੇ ਹੀਰਿਆਂ ਵਰਗੇ ਪੁੱਤਰ ਬਿਨਾਂ ਕਫਨ ਤੋਂ ਪਏ ਨੇ, ਇਹਨਾਂ ਨੂੰ ਕੌਣ ਕਫਣਾਂ ਥੱਲੇ ਟੱਕੇਗਾ। ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਕੀ ਕਰੇਗਾ? ਭਾਈ ਦਇਆ ਸਿੰਘ ਨੇ ਕਿਹਾ ਸੀ ਦੋ ਗਜ ਕੱਪੜਾ ਹੀ ਇਸ ਤੇ ਪਾ ਆਵਾਂ, ਮਰਨ ਪਿੱਛੋਂ ਇਹ ਕਫਨ ਹੀ ਲੱਜ ਹੁੰਦਾ। ਤੇ ਸਾਹਿਬ ਕਹਿਣ ਲੱਗੇ ਅਗਾਂਹ ਤੁਰ, ਤੂੰ ਪਤਾ ਹੀ ਦਇਆ ਸਿੰਘਾ ਕਫਨ ਸੂਰਮੇ ਵਾਸਤੇ ਬੱਜ ਹੁੰਦਾ, ਜੇਕਰ ਇਹਨਾਂ ਨੂੰ ਕਫਣਾਂ ਦੀ ਲੋੜ ਹੁੰਦੀ ਮਰਦੇ ਘਰੀ ਇਹ ਪਲੰਘਾਂ ਨਵਾਰੀਆਂ ਤੇ, ਇਹ ਬੇ ਕਫਨ ਲਾਸ਼ਾਂ ਪਰਦੇ ਪਾਣਗੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ। ਕਹਿਣ ਲੱਗੇ ਦਇਆ ਸਿੰਘਾ ਜੇ ਕਫਨ ਪਾਣਾ ਹੀ ਨਾ ਤੇ ਇਹਨਾਂ ਵਿੱਚ ਮੇਰੇ ਅਜੀਤ ਤੇ ਜੁਝਾਰ ਨਹੀਂ, ਇਹਨਾਂ ਵਿੱਚ ਮੇਰਾ ਪਿਆਰਾ ਭਾਈ ਮੋਹਕਮ ਸਿੰਘ ਵੀ ਪਿਆ ਹੈ, ਇਹਨਾਂ ਵਿੱਚ ਭਾਈ ਸਾਹਿਬ ਸਿੰਘ ਵੀ ਆ, ਇਹਨਾਂ ਵਿੱਚ ਮੇਰਾ ਪਿਆਰਾ ਭਾਈ ਹਿੰਮਤ ਸਿੰਘ ਵੀ ਹੈ, ਇਹਦੇ ਵਿੱਚ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਵੀ ਪਏ ਨੇ, ਭਾਈ ਦੇਵਾ ਸਿੰਘ ਵੀ ਪਏ ਨੇ, ਜੇ ਕਫਨ ਪਾਣਾ ਹੀ ਤੇ ਸਾਰਿਆਂ ਤੇ ਪਾ। ਤੇ ਨਾਲ ਇੱਕ ਗੱਲ ਹੋਰ ਕਹੀ ਸੀ, ਕਹਿਣ ਲੱਗੇ ਦਇਆ ਸਿੰਘ ਨੂੰ ਆਖਿਆ ਸੱਜਣਾ ਓਏ ਕਿਸੇ ਗੱਲੇ ਨਹੀਂ ਰਾਜੀ ਸੰਸਾਰ ਰਹਿੰਦਾ, ਲੱਤ ਰਹਿ ਨਹੀਂ ਸਕਦੀ ਦੋ ਬੇੜੀ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ, ਇੱਕੋ ਗੱਲ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਵਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ, ਦੋਵਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਦਇਆ ਸਿੰਘਾ ਤੂੰ ਮੈਨੂੰ ਨਰਮੋਈ ਆਖਿਆ, ਮੈਨੂੰ ਅੱਜ ਮਿਹਣੇ ਵੀ ਦਿੱਤੇ ਨਹੀਂ, ਪਰ ਇਹਨਾਂ ਮਿਹਣਿਆਂ ਵਿੱਚੋਂ ਵੀ ਮੈਨੂੰ ਮਾਣ ਮਿਲਦਾ, ਮੈਨੂੰ ਲੱਖ ਕੋਈ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾਂ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਪੁੱਤਰ ਹੋਰ ਸਮਝੇ। ਕਹਿਣ ਲੱਗੇ ਦਇਆ ਸਿੰਘਾ ਮੇਰੀ ਨਜ਼ਰ ਵਿੱਚ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਕੋਈ ਫਰਕ ਨਹੀਂ ਹੋ, ਹੈ ਕੋਈ ਐਸਾ ਦੁਨੀਆਂ ਤੇ ਰਹਿਬਰ ਜਿਸ ਪਾਤਸ਼ਾਹ ਨੇ ਆਪਣੇ ਪੁੱਤਰ ਵੀ ਸ਼ਹੀਦ ਹੋ ਗਏ ਪਰ ਫਿਰ ਵੀ ਸੁਰਤ ਜਿਹੜੀ ਹੈ ਨਾ ਉਸ ਮਾਲਕ ਦੇ ਚਰਨਾਂ ਵਿੱਚ ਜੁੜੀ ਹੈ। ਜੇ ਮਾਛੀਵਾੜੇ ਦੇ ਜੰਗਲ ਵਿੱਚ ਜਾਂਦੇ ਨੇ ਤੇ ਉੱਥੇ ਵੀ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ, ਸੂਰ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਕਹਿੰਦੇ ਨੇ ਮੇਰੇ ਪਾਤਸ਼ਾਹ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜੀਏ, ਗੁਰੂ ਸਵਾਰਿਓ ਉੱਥੇ ਵੀ ਉਲਾਮਾ ਨਹੀਂ, ਉੱਥੇ ਵੀ ਕਹਿੰਦੇ ਨੇ ਪਰਮਾਤਮਾ ਤੇਰੀ ਯਾਦ ਬਣੀ ਰਹੇ। ਮੇਰੇ ਸਾਹਿਬ ਜੀ ਕਹਿੰਦੇ ਨੇ ਨਾ ਕਿ ਤੋਰ ਭਜਨ ਕੀ ਰਹੇ ਪਿਆਸਾ, ਇਹ ਪਰਮਾਤਮਾ ਤੇਰੇ ਭਜਨ ਦੀ ਪਿਆਸ ਜਿਹੜੀ ਹੈ ਨਾ ਉਹ ਬਣੀ ਰਹੇ, ਤੇਰੇ ਨਾਲੋਂ ਕਦੇ ਵਿਛੋੜਾ ਨਾ ਪਵੇ, ਤੇਰੇ ਤੋਂ ਬਗੈਰ ਦੁਨੀਆਂ ਦੇ ਲੋਕ ਭਾਵੇਂ ਅੱਜ ਕਕਰੀਲੀਆਂ ਰਾਤਾਂ ਵਿੱਚ ਰਜਾਈਆਂ ਵਿੱਚ ਪਏ ਨੇ, ਪਰ ਦਾਤਿਆ ਜੇ ਤੇਰੀ ਯਾਦ ਨਹੀਂ ਨਾ ਤੇ ਇਹ ਰਜਾਈਆਂ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ ਨਾਗਾਂ ਦੇ ਵਿੱਚ ਮੇਰਾ ਵਾਸਾ ਹੋਵੇ। ਤੇਰੀ ਯਾਦ ਤੋਂ ਬਗੈਰ ਤੇਰੇ ਚਰਨਾਂ ਵਿੱਚ ਮੇਰੀ ਸੁਰਤ ਜਿਹੜੀ ਹੈ ਉਹ ਜੁੜੀ ਰਹੇ। ਤੇ ਗੁਰੂ ਸਵਾਰਿਓ ਮੈਂ ਬੇਨਤੀ ਕਰਾਂ ਉਸ ਪਾਤਸ਼ਾਹ ਜੀ ਦਾ, ਇਹ 25 ਤਰੀਕ ਨੂੰ ਪਾਵਨ ਪ੍ਰਕਾਸ਼ ਪੁਰਬ ਆ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਵੱਡਾ ਉਦਮ ਉਪਰਾਲਾ ਹੈ ਵੀ ਅੱਜ 12 ਵਜੇ ਉਹ ਮਹਾਨ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਣੀ ਹੈ। ਸ਼ਾਮ ਤੱਕ ਵੱਖ ਵੱਖ ਥਾਵਾਂ ਤੋਂ ਹੋ ਕੇ ਫਿਰ ਇਸੇ ਥਾਂ ਤੇ ਹੀ ਸੰਪੂਰਨਤਾ ਹੋਵੇਗੀ ਤੇ ਸਾਰੀਆਂ ਸੰਗਤਾਂ ਨੇ ਉਸ ਨਗਰ ਕੀਰਤਨ ਵਿੱਚ ਸ਼ਾਮਲ ਹੋਣਾ, ਰੌਣਕਾਂ ਨੂੰ ਵਧਾਉਣਾ ਜੋ 25 ਤਰੀਕ ਨੂੰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਤੋ ਗੁਰੂ ਸਵਾਰਿਓ ਉਸ ਪਾਤਸ਼ਾਹ ਨੇ ਸਾਨੂੰ ਇਹ ਅਹਿਸਾਸ ਕਰਾਇਆ ਵੀ ਸਰੀਰ ਕਦੇ ਸਦੀਵੀ ਨਹੀਂ ਰਹਿਣੇ, ਪਰ ਇੱਕ ਗੱਲ ਜਿਹੜੀ ਕਹੀ ਨਾ ਮੇਰੇ ਪਾਤਸ਼ਾਹ ਜੀ ਨੇ, ਉਹ ਮੇਰੇ ਸਾਹਿਬ ਜੀ ਕਹਿੰਦੇ ਨੇ ਇਸ ਸਵਈਏ ਅੰਦਰ, ਦੇਹ ਅਨਿਤ ਨਾ ਨਿਤ ਰਹੇ ਜਸ ਨਾਵ ਚੜੇ ਭਵ ਸਾਗਰ ਤਾਰੇ। ਤੇ ਕਹਿਣ ਲੱਗੇ ਧੀਰਜ ਧਾਮ ਬਣਾਏ ਇਹ ਤਨ, ਕਹਿੰਦੇ ਨੇ ਇਸ ਤਨ ਨੂੰ ਧੀਰਜ ਦਾ ਘਰ ਬਣਾਉਣਾ, ਕਾਲੀ ਨਹੀਂ ਕਰਨੀ। ਕਿਉਂ? ਔਰੰਗਜ਼ੇਬ ਨੂੰ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਔਰੰਗਜ਼ੇਬ ਵੇਖ ਖੁਸ਼ ਗੁਫਤ ਫਰਦੌਸੀਏ ਖੁਸ਼ ਜ਼ਬਾਂ, ਕਹਿੰਦੇ ਨੇ ਵੇਖ ਫਰਦੌਸੀ ਨੇ ਕਿੰਨੀ ਸੋਹਣੀ ਗੱਲ ਕਹੀ ਏ, ਖੁਸ਼ ਗੁਫਤ ਫਰਦੌਸੀਏ ਖੁਸ਼ ਜ਼ਬਾਂ ਸ਼ਤਾਬੀ ਏ ਬਵਦਕਾਰੇ ਆਹਰ ਮਨਾ। ਕਹਿਣ ਲੱਗੇ ਜਿਹੜੇ ਕਾਲੀ ਕਰਨੀ ਹੈ ਨਾ, ਇਹ ਸ਼ੈਤਾਨਾਂ ਦਾ ਕੰਮ ਹੁੰਦਾ, ਕਾਲੀ ਕਰਨੀ ਸ਼ੈਤਾਨਾਂ ਦਾ ਕੰਮ ਹੈ। ਔਰ ਕਾਲੀ ਦੇ ਫੈਸਲੇ ਹਮੇਸ਼ਾ ਜਿਹੜੇ ਨੇ ਨਾ, ਉਹ ਕਾਰਗਰ ਸਾਬਤ ਨਹੀਂ ਹੁੰਦੇ। ਤੋ ਕਹਿੰਦੇ ਨੇ ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉਂ ਜਿਆਰੇ। ਮੇਰਾ ਖਾਲਸਾ ਜਿਹੜਾ ਨਾ, ਉਹ ਰੋਸ਼ਨ ਦਿਮਾਗ ਹੋਵੇ ਤੇ ਕਰਨਾ ਕੀ ਏ, ਗਿਆਨ ਕੀ ਵੱਢਣੀ ਮਨੋ ਹੱਥ ਲੈ। ਕਹਿੰਦੇ ਨੇ ਗਿਆਨ ਦੀ ਵੱਢਣੀ, ਕਹਿੰਦੇ ਨੇ ਬਹੁਕਰ ਨੂੰ, ਗਿਆਨ ਦੀ ਬਹੁਕਰ ਹੱਥ ਵਿੱਚ ਹੋਵੇ ਤੇ ਖਾਲਸੇ ਨੇ ਕਰਨਾ ਕੀ ਏ, ਕਾਤਰਤਾ ਕੁਤਵਾਰ ਬੁਹਾਰ ਹੈ, ਕਾਇਰਤਾ ਦਾ ਕੂੜਾ ਜਿਹੜਾ ਨਾ ਅੰਦਰੋਂ ਹੂੰਜ ਕੇ ਬਾਹਰ ਸੁੱਟ ਦੇਵੇ, ਉਹ ਹੈ ਖਾਲਸਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਕਹਿੰਦੇ ਸਨ ਨਾ, ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਾ ਪਕੜੀ, ਚਿੜੀ ਉਡੇ ਤੋਂ ਮੈਂ ਡਰ ਜਾਊਂ ਦੁਸ਼ਮਣ ਸੇ ਕੈਸੇ ਲੜ ਪਾਊਂ, ਉਹਨਾਂ ਦੇ ਅੰਦਰੋਂ ਕਾਇਰਤਾ ਦਾ ਕੂੜਾ ਹੂੰਜ ਕੇ ਬਾਹਰ ਸੁੱਟ ਦਿੱਤਾ। ਨਾਦਰ ਸ਼ਾਹ ਨੇ ਪੁੱਛਿਆ ਸੀ, ਕਹਿਣ ਲੱਗਾ ਇਹਨਾਂ ਦੇ ਕੋਲ ਕੀ ਏ, ਤੇ ਜਵਾਬ ਮਿਲਿਆ ਸੀ, ਕਹਿਣ ਲੱਗੇ ਮੁਰਸ਼ਦ ਇਨਕਾ ਵਲੀ ਭਇਓ ਹੈ। ਕਹਿੰਦੇ ਨੇ ਇਹਨਾਂ ਦਾ ਜਿਹੜਾ ਮੁਰਸ਼ਦ ਹੈ ਨਾ, ਉਹ ਬੜਾ ਵਲੀ ਹੈ, ਬੜਾ ਪਹੁੰਚਿਆ ਹੋਇਆ। ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਇਹਨਾਂ ਨੂੰ ਅੰਮ੍ਰਿਤ ਦੀ ਦਾਤ ਉਹਨੇ ਦਿੱਤੀ ਹੈ। ਐਸੀ ਗਇਓ ਕਲਾਮ ਬਤਾਏ ਹੈ ਜਿਸੇ ਸੁਧਾ ਬਣਾਏ ਲਏ ਹੈ। ਕਹਿੰਦੇ ਨੇ ਐਸੀ ਕਲਾਮ ਇਹਨਾਂ ਨੂੰ ਦੇ ਗਿਆ ਕਿ ਉਹਦੇ ਨਾਲ ਇਹ ਪਾਣੀ ਤੋਂ ਆਬੇ ਹਯਾਤ ਤਿਆਰ ਕਰ ਲੈਂਦੇ ਨੇ, ਤੇ ਉਹਦਾ ਪੁੱਛਦਾ ਕੋਈ ਅਸਰ ਵੀ ਹੈ। ਗਜ਼ਬ ਅਸਰ ਤਿਸ ਕਾ ਹਮ ਦੇਖਾ, ਬੁਝ ਦਿਲ ਹੋਵਤ ਸਿੰਘ ਬਸੇਖਾ। ਕਹਿੰਦੇ ਨੇ ਜਿਹੜੇ ਬੁਝ ਦਿਲ ਹੁੰਦੇ ਨੇ ਨਾ, ਉਹ ਵੀ ਉਹ ਆਬੇ ਹਯਾਤ ਪੀ ਕੇ ਤੇ ਸ਼ੇਰ ਬਣ ਜਾਂਦੇ ਨੇ। ਅਮਰ ਸਭਨ ਕੋ ਜੀਵ ਚਰਾਸੀ, ਮਾਨ ਤੇ ਆਪ ਤਾਏ ਅਬਨਾਸੀ। ਕਹਿੰਦੇ ਨੇ ਬਾਕੀ ਸਾਰਿਆਂ ਨੂੰ ਤੇ ਚੁਰਾਸੀ ਦਾ ਮਾਲ ਸਮਝਦੇ ਨੇ ਤੇਰੇ ਵਰਗਿਆਂ ਨੂੰ, ਤੇ ਆਪਣੇ ਆਪ ਨੂੰ ਇਹ ਅਬਨਾਸ਼ੀ ਸਮਝਦੇ ਨੇ ਕਿ ਖਾਲਸਾ ਜੁਗੋ ਜੁਗ ਅਟਲ ਹੈ, ਇਹਨੂੰ ਕਦੇ ਕੋਈ ਮਿਟਾ ਨਹੀਂ ਸਕਦਾ। ਤੇ ਗੁਰੂ ਸਵਾਰਿਓ, ਅੱਜ ਦੇ ਮੁਬਾਰਕ ਸ਼ਬਦ ਅੰਦਰ ਵੀ ਕਬੀਰ ਸਾਹਿਬ ਜੀ ਇਹ ਸਾਨੂੰ ਸਮਝਾ ਰਹੇ ਨੇ। ਕਹਿੰਦੇ ਨੇ ਕਿ ਪਿਆਰਿਓ, ਇਸ ਸਰੀਰ ਦਾ ਮਾਣ ਨਾ ਕਰਿਓ, ਨਾਲ ਤੇ ਉਹ ਜਾਣਾ ਜਿਹਨੇ ਨਾਮ ਧਨ ਇਕੱਠਾ ਕਰ ਲਿਆ, ਉਹ ਨਾਮ ਧਨ ਨਾਲ ਜਾਏਗਾ। ਐਵੇਂ ਨਾ ਭੁੱਲੇ ਫਰੀਏ, ਪਰ ਲੋਕ ਜਿਹੜੇ ਨੇ ਨਾ, ਉਹ ਕਹਿੰਦੇ ਨੇ ਕੇਵਲ ਧਨ ਇਕੱਠਾ ਕਰਦੇ ਰਹਿੰਦੇ ਨੇ, ਜਿਵੇਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਨੇ, ਇਹ ਧਨ ਇਕੱਠਾ ਕਰ ਲੈਂਦੇ ਨੇ, ਪਰ ਆਖਿਰਕਾਰ ਇਹਨਾਂ ਦਾ ਮਾਲਕ ਕੋਈ ਹੋਰ ਬਣ ਜਾਂਦਾ ਹੈ।
ਕਹਤ ਕਬੀਰ ਸੁਨੋ ਰੇ ਪ੍ਰਾਨੇ ਪਰੇ ਕਾਲ ਗ੍ਰਾਸ ਕੂਆ।
ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਪ੍ਰਾਣੀ ਇੱਕ ਗੱਲ ਚੇਤੇ ਰੱਖੀ, ਤੈਨੂੰ ਤੂੰ ਜਿਵੇਂ ਮੌਤ ਦੇ ਖੂਹ ਨੂੰ ਜਿਹਨੂੰ ਮੌਤ ਨੇ ਘੇਰਿਆ ਹੋਇਆ ਨਾ, ਤੂੰ ਉਹਦੇ ਵਿੱਚ ਡਿੱਗਿਆ ਹੋਇਆ ਹੈ।
ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ।
ਤੂੰ ਝੂਠੀ ਮਾਇਆ ਦੇ ਵਿੱਚ ਇਸ ਤਰ੍ਹਾਂ ਆਪਣੇ ਆਪ ਨੂੰ ਜਕੜ ਲਿਆ ਕਿ ਜਿਵੇਂ ਸੂਆ ਕਹਿੰਦੇ ਨੇ ਤੋਤੇ ਨੂੰ, ਤੇ ਨਲਨੀ ਕਹਿੰਦੇ ਨੇ ਉਹ ਬਾਂਸ ਦੀ ਇੱਕ ਪਾਈਪ ਜਿਹਦੇ ਵਿੱਚ ਉਹ ਰੱਸੀ ਪਾ ਕੇ ਨਾ, ਤੇ ਪਾਣੀ ਦੇ ਉੱਤੇ ਉਹਨੂੰ ਬੰਨ ਦਿੰਦੇ ਨੇ। ਤੋਤਾ ਆਉਂਦਾ, ਉਹ ਆ ਕੇ ਉੱਤੇ ਬੈਠਾ, ਤੇ ਬਹਿਣ ਦੀ ਡੇਰ ਸੀ, ਉਹਦਾ ਬੈਲੈਂਸ ਨਾ ਰਿਹਾ ਤੇ ਪੁੱਠਾ ਹੋ ਗਿਆ। ਤੇ ਜਦੋਂ ਪੁੱਠਾ ਹੋ ਜਾਂਦਾ ਨਾ, ਉਹ ਇਹ ਨਹੀਂ ਕਰਦਾ ਕਿ ਮੈਂ ਉਸ ਨਲਨੀ ਨੂੰ ਛੱਡ ਦਿਆਂ ਤੇ ਮੈਂ ਉਡਾਰੀ ਮਾਰ ਕੇ ਉੱਡ ਜਾਵਾਂ, ਮੇਰੇ ਕੋਲ ਤੇ ਖੰਭ ਨੇ। ਉਹ ਫਿਰ ਘੁੱਟ ਕੇ ਸਗੋਂ ਫੜ ਲੈਂਦਾ, ਬਸ ਫੜਨ ਦੀ ਡੇਰ ਹੈ, ਉਹ ਫਿਰ ਕਾਬੂ ਵਿੱਚ ਆ ਜਾਂਦਾ ਤੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਂਦਾ। ਕਹਿੰਦੇ ਨੇ ਇਸੇ ਤਰ੍ਹਾਂ ਹੀ ਇਹ ਮਨੁੱਖ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ, ਪਰ ਇਹਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਮਾਇਆ ਐਸਾ ਜਾਲ ਹੈ ਜਿਹਨੇ ਫੇਰ ਤੈਨੂੰ ਜਨਮ ਮਰਨ ਦੇ ਗੇੜ ਵਿੱਚ ਪਾ ਦੇਣਾ, ਉਸ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜਦਾ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਡੇ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਗੁਰੂ ਸਵਾਰਿਓ, ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਸਾਡੇ ਅੰਦਰ ਬਾਣੀ ਵਸ ਜਾਏ, ਸਾਡੇ ਕੋਲ ਬਾਹਰ ਬਾਣਾ ਹੋਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਪ੍ਰਭ ਆਪੇ ਮੇਲੇ ਵਾਲੀ ਵਿਵਸਥਾ ਬਣਦੀ ਹੈ। ਆਓ ਇਸ ਕੋਟਾਨਕੋਟ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮਾਨਯੋਗ ਸਿੰਘ ਸਾਹਿਬ
ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਕੋਟਾਨ ਕੋਟ ਧੰਨਵਾਦ ਆਪ ਸਮੂਹ ਗੁਰਸਵਾਰੀਆਂ ਸੰਗਤਾਂ ਦਾ। ਆਓ ਇਸ ਮੁਬਾਰਕ ਹੁਕਮ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਰਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।